And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਈ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਵਾਸੂ ਜੀ ਵੇਟ ਕਰਨ ਲਈ ਤੁਹਾਡਾ ਬਹੁਤ ਧੰਨਵਾਦ।
ਓ ਇਟਸ ਮਾਈ ਪਲੇਜ਼ਰ। ਇਟ ਵਾਸ ਅ ਵੈਰੀ ਨਾਈਸਲੀ ਡਨ ਇੰਟਰਵਿਊ। ਵਾਸੂ ਜੀ ਕਾਫੀ ਜਾਣਕਾਰੀ ਮਿਲੀ ਸੁਣ ਕੇ।
ਵਾਸੂ ਜੀ ਗੱਲ ਉੱਥੋਂ ਹੀ ਕਰੀਏ ਸ਼ੁਰੂ, ਜਿਹੜਾ ਬੇਲ ਰਿਫੋਰਮ ਵਾਲਾ ਕੱਲ੍ਹ ਜੋ ਇੰਟਰੋਡਿਊਸ ਕੀਤਾ ਗਿਆ, ਕਹਿ ਲਓ ਕੁਝ ਓਵਰਵਿਊ ਦਿੱਤਾ ਗਿਆ ਪ੍ਰਧਾਨ ਮੰਤਰੀ ਵੱਲੋਂ ਉਸ ਬਿੱਲ ਦਾ। ਬਿੱਲ 'ਤੇ ਅਗਲੇ ਹਫ਼ਤੇ ਪ੍ਰਜੈਂਟ ਕੀਤਾ ਜਾਣਾ ਹਾਊਸ ਆਫ ਕਾਮਨਸ ਦੇ ਵਿੱਚ, ਪਰ ਉਹਦੇ ਵਿੱਚ ਜਿਹੜੀਆਂ ਕੁਝ ਤਬਦੀਲੀਆਂ ਕਰਨ ਦੀ ਇਸ ਵੇਲੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਰਕਾਰ ਵੱਲੋਂ ਸੁਝਾਈਆਂ ਜਾ ਰਹੀਆਂ ਨੇ, ਉਹਦੇ ਵਿੱਚ ਇੱਕ ਤਾਂ ਇਹ ਹੈ ਵੀ ਕੁਝ ਅਜਿਹੇ ਓਫੈਂਸਿਸ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਸਖਤੀ ਦੇ ਨਾਲ ਸਜ਼ਾਵਾਂ ਨੂੰ ਇੰਪਲੀਮੈਂਟ ਕੀਤਾ ਜਾਏਗਾ, ਇੱਕ ਆ ਰਿਵਰਸ ਓਨਸ ਵਾਲੀ ਗੱਲ ਕੀਤੀ ਜਾ ਰਹੀ ਹੈ। ਸਾਰੀ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਐਕਚੁਲੀ ਪਹਿਲਾਂ ਆਹ ਗੱਲ ਕਰ ਦਈਏ ਕਿ 1000 ਦਫ਼ਤਰ, 1000 ਅਫਸਰ ਉਹਨਾਂ ਨੇ RCMP ਦੇ ਨਵੇਂ ਹਾਇਰ ਕਰਨੇ ਨੇ ਅਗਲੇ 4 ਸਾਲਾਂ ਦੇ ਵਿੱਚ।
ਇੱਕ ਫਰੋਇਡੀਅਨ ਸਲਿਪ ਸੀ ਜਿਹੜਾ ਤੁਸੀਂ ਕਿਹਾ ਦਫ਼ਤਰ, ਕਿਉਂਕਿ ਪ੍ਰਾਈਮ ਮਿਨਿਸਟਰ ਪਿਛਲੇ ਕਈ ਦਿਨਾਂ ਤੋਂ ਨਵੇਂ ਨਵੇਂ ਦਫ਼ਤਰ ਅਨਾਊਂਸ ਕਰ ਰਹੇ ਨੇ,
ਦਫ਼ਤਰ ਅਨਾਊਂਸ ਕਰ ਰਹੇ
ਜੀ। ਸ਼ੁਕਰ ਆ ਕਿ 1000 ਹੋਰ ਦਫ਼ਤਰ ਨਹੀਂ ਅਨਾਊਂਸ ਕਰ ਰਹੇ, ਅਫਸਰ ਅਨਾਊਂਸ ਕੀਤੇ ਗਏ ਨੇ।
ਸੋ 1000 RCMP ਦੇ ਨਵੇਂ ਆਫੀਸ਼ੀਅਲ ਜਾਂ ਦਫ਼ਤਰ ਯਾਦ ਅਫਸਰ, 1000 ਨਵੇਂ ਅਫਸਰ ਹਾਇਰ ਕੀਤੇ ਜਾਣੇ ਨੇ ਅਗਲੇ 4 ਸਾਲਾਂ ਦੇ ਵਿੱਚ। ਇਹਦੇ ਲਈ $1.8 billion ਦੀ ਫੰਡਿੰਗ ਅਗਲੇ ਮਹੀਨੇ ਆਉਣ ਵਾਲੇ ਬਜਟ ਦੇ ਵਿੱਚ ਇੰਕਲੂਡ ਕੀਤੀ ਜਾਏਗੀ। ਇਹ ਗੱਲ ਕੱਲ੍ਹ ਪ੍ਰਧਾਨ ਮੰਤਰੀ ਨੇ ਦੱਸੀ ਆ।
ਅਗਲੇ 4 ਸਾਲਾਂ ਦੇ ਵਿੱਚ ਕਹਿੰਦੇ $1.8 billion ਲੱਗਣਗੇ ਇਹਦੇ ਵਾਸਤੇ
ਜੀ।
ਸੋ 1000 ਨਵੇਂ ਆਫਿਸਰਸ RCMP ਨੂੰ ਪ੍ਰੋਮਿਸ ਕੀਤਾ ਜਾ ਰਿਹਾ ਵੀ ਆਪਾਂ ਤੁਹਾਨੂੰ ਭਰਤੀ ਕਰਕੇ ਦੇਵਾਂਗੇ ਅਤੇ ਨਾਲ। ਸੋ ਹੁੰਦਾ ਕੀ ਆ, ਇੰਪੈਡੀਮੈਂਟ ਇੱਕ ਬਹੁਤ ਵੱਡਾ ਬਣ ਜਾਂਦਾ ਕਿ ਜਿਹੜੇ ਵੀ ਕੋਈ RCMP ਵੱਲੋਂ ਕੈਡਿਟਸ ਰਿਕਰੂਟ ਕੀਤੇ ਜਾਂਦੇ ਨੇ ਉਹਨਾਂ ਦੀ ਪਹਿਲਾਂ 26 ਹਫ਼ਤਿਆਂ ਦੀ ਟ੍ਰੇਨਿੰਗ ਹੁੰਦੀ ਆ ਰਿਜਾਈਨਾਂ ਦੇ ਵਿੱਚ। ਅਤੇ ਜਦੋਂ ਟ੍ਰੇਨਿੰਗ ਹੁੰਦੀ ਹੈ ਉਦੋਂ ਜ਼ਾਹਰ ਗੱਲ ਹੈ ਕਿ ਤਨਖਾਹ ਤਾਂ ਨਹੀਂ ਮਿਲਦੀ, ਉਦੋਂ ਇੱਕ ਸਟਾਈਪੈਂਡ ਮਿਲਦਾ, ਅਲਾਉਂਸ ਮਿਲਦਾ, ਜਿਹੜਾ ਵੀਕਲੀ ਅਲਾਉਂਸ ਇਸ ਵੇਲੇ ਤਕਰੀਬਨ $500 ਦਾ ਹੈ, $125 ਦਾ। ਉਹਨੂੰ ਹੁਣ ਇਹ ਵਧਾ ਕੇ ਕਹਿੰਦੇ ਅਸੀਂ ਕਰ ਦੇਵਾਂਗੇ $1000 ਪਰ ਵੀਕ। ਸੋ ਇੱਕ ਇਹ ਅਨਾਊਂਸਮੈਂਟ ਕੀਤੀ ਗਈ। ਨਾਲ ਇਹ ਵੀ ਕਿਹਾ ਗਿਆ ਕਿ ਫਾਈਨੈਂਸ਼ੀਅਲ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ, ਮਨੀ ਲਾਂਡਰਿੰਗ ਅਤੇ ਹੋਰ, ਉਹਦੇ ਵਾਸਤੇ 150 ਆਫਿਸਰਸ ਨਵੇਂ ਜਿਹੜੇ ਭਰਤੀ ਕਰਕੇ ਐਲੋਕੇਟ ਕੀਤੇ ਜਾਣਗੇ,
ਤਾਂ ਕਿ ਜਿਹੜਾ ਆਨਲਾਈਨ ਫਰੋਡ ਹੋ ਰਿਹਾ ਉਹਦੇ ਸੰਬੰਧਿਤ ਕੋਈ ਐਸੈਟ ਰਿਕਵਰੀ ਕਰਨੀ ਆ, ਮਨੀ ਲਾਂਡਰਿੰਗ ਦਾ ਪਹਿਲੂ ਆ, 150 ਅਫਸਰ ਸਿਰਫ ਉਹਦੇ ਉੱਪਰ ਐਲੋਕੇਟ ਹੋਣਗੇ। ਸੋ ਇਹ ਤਾਂ ਹੈਗਾ ਵਾਸੂ ਜੀ, ਜਿਹੜੇ ਹਲੇ 1000 ਅਫਸਰ ਕਹਿ ਲਓ ਵੀ 250 ਆਫਿਸਰਸ ਔਨ ਐਵਰੇਜ ਐਵਰੀ ਈਅਰ ਨਵੇਂ ਭਰਤੀ ਕੀਤੇ ਜਾਣੇ ਨੇ। ਅਸੀਂ ਗੱਲ ਕੱਲ੍ਹ ਵੀ ਇਹ ਕਰਦੇ ਸੀ ਕਿ ਅਨਾਊਂਸ ਕਰ ਦੇਣਾ ਕਿ ਅਸੀਂ ਇੰਨੇ ਅਫਸਰ ਹਾਇਰ ਕਰਨੇ ਨੇ ਅਤੇ ਅਸਲ ਦੇ ਵਿੱਚ ਉਹਨੇ ਆਫਿਸਰ ਹਾਇਰ ਕਰ ਸਕਣਾ, ਇਹਦੇ ਵਿੱਚ ਬੜਾ ਫਰਕ ਆ। ਅਸੀਂ ਇਹੋ ਜਿਹੀ ਸਮੱਸਿਆ ਦੇਖੀ ਹੈ ਕੈਨੇਡੀਅਨ ਆਰਮਡ ਫੋਰਸਿਸ ਵਾਸਤੇ ਕਿ ਸਰਕਾਰ ਨੇ ਕਿਹਾ ਵੀ ਸਾਨੂੰ ਆਪਣੇ ਆਰਮਡ ਫੋਰਸਿਸ ਲਈ ਜ਼ਿਆਦਾ ਹੁਣ ਪਰਸੋਨਲ ਦੀ ਜ਼ਰੂਰਤ ਆ। ਆ ਪਿਛਲੇ 2 ਸਾਲ ਹੋ ਗਏ ਹਾਇਰਿੰਗ ਕਰਨੀ ਮੁਸ਼ਕਲ ਹੋਈ ਹੋਈ ਆ। ਹਾਲਾਤ ਇੱਥੋਂ ਤੱਕ ਦੇ ਈਵਨ ਬਣ ਗਏ ਸੀ ਕਿ ਪਹਿਲਾਂ ਆਰਮਡ ਫੋਰਸਿਸ ਦੇ ਵਿੱਚ ਕੋਈ ਕੈਨੇਡੀਅਨ ਫੌਜ ਦੇ ਵਿੱਚ ਸਿਰਫ ਕੈਨੇਡੀਅਨ ਸਿਟੀਜ਼ਨ ਹੀ ਕੰਮ ਕਰ ਸਕਦਾ ਸੀ। ਇਹਨਾਂ ਨੇ ਕਿਹਾ ਵੀ ਪਰਮਾਨੈਂਟ ਰੈਜੀਡੈਂਟਸ ਨੂੰ ਵੀ ਅਸੀਂ ਉਹਦੇ ਵਿੱਚ ਇੰਕਲੂਡ ਕਰ ਲਾਂਗੇ, ਹਾਲਾਂਕਿ ਉਹ ਪ੍ਰੋਸੈਸਿੰਗ ਦੇ ਵਿੱਚ ਬੜਾ ਦੇਰ ਲੱਗੀ।
ਈਵਨ ਪੁਲਿਸ ਸਰਵਿਸਿਜ਼ ਦੇ ਵਿੱਚ ਵੀ ਅਸੀਂ ਲੋਅਰ ਮੇਨਲੈਂਡ ਦੇ ਵਿੱਚ ਹੀ ਦੇਖਿਆ ਕਿ ਇੰਨੀ ਮਾਰੂਮਾਰ ਹੋ ਗਈ ਸੀ ਕਿ ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ, ਉਧਰੋਂ ਵਿਕਟੋਰੀਆ ਪੁਲਿਸ ਡਿਪਾਰਟਮੈਂਟ ਵੱਲੋਂ ਕਿੰਨੇ ਜ਼ਿਆਦਾ ਬੋਨਸ ਆਫਰ ਕੀਤੇ ਜਾ ਰਹੇ ਸੀ ਕਿ ਸਾਡਾ ਡਿਪਾਰਟਮੈਂਟ ਜੁਆਇਨ ਕਰ ਲਓ, ਸਾਡਾ ਡਿਪਾਰਟਮੈਂਟ ਜੁਆਇਨ ਕਰ ਲਓ।
ਅਤੇ
ਇੱਧਰ ਸਰੀ ਦੇ ਵਿੱਚ ਵੀ ਆਫਿਸਰਸ ਦੀ ਘਾਟ ਰਹੀ ਜਦੋਂ ਸਰੀ RCMP ਸੀ,
ਅਤੇ
ਉਦੋਂ RCMP ਦੇ ਵਿੱਚ ਇਹ ਬੜੀ ਗੱਲ ਉੱਠਦੀ ਸੀ ਕਿ ਜੀ ਸਾਡੇ ਕੋਲ ਨੈਸ਼ਨਲ ਲੈਵਲ 'ਤੇ ਹੀ ਆਫਿਸਰਸ ਦੀ ਘਾਟ ਹੈ
ਜੀ, ਅਤੇ ਅਸੀਂ ਹਾਇਰ ਕਿੱਥੋਂ ਕਰਨੇ ਨੇ। ਸੋ 1000 ਆਫਿਸਰਸ ਕੀ ਸੱਚਮੁੱਚ ਅਗਲੇ 4 ਸਾਲਾਂ 'ਚ ਹਾਇਰ ਹੋ ਸਕਣਗੇ, ਉਹ ਦੇਖਣਾ ਹੋਏਗਾ। ਹੁਣ ਵਾਸੂ ਜੀ ਆਉਣੇ ਉਸ ਬਿੱਲ 'ਤੇ ਜਿਹਨੇ ਕਿ ਬੇਲ ਰਿਫੋਰਮ ਲੈ ਕੇ ਆਉਣਾ, ਜਿਹਨੇ ਕਿ ਬੇਲ ਦੀਆਂ ਸ਼ਰਤਾਂ ਦੇ ਵਿੱਚ ਤਬਦੀਲੀ ਕਰਨੀ ਆ। ਦੇਖੋ 2 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦਾ ਬੇਲ ਰਿਫੋਰਮ ਦੀ ਮੰਗ ਕੀਤੀ ਗਈ ਸੀ, ਉਦੋਂ ਟਰੂਡੋ ਲਿਬਰਲਸ ਨੇ ਜਿਹੜੀ ਤਬਦੀਲੀਆਂ ਕੀਤੀਆਂ ਉਹ ਕਲੀਅਰਲੀ ਨਾਕਾਫੀ ਸੀਗੀਆਂ। ਜਿਹੜੀਆਂ ਹੁਣ ਤਬਦੀਲੀਆਂ ਸੁਝਾਈਆਂ ਜਾ ਰਹੀਆਂ ਨੇ ਉਹਦੇ ਵਿੱਚ ਇੱਕ ਤਾਂ ਇਹ ਕਿਹਾ ਗਿਆ ਕਿ ਜਿਹੜੇ ਕੁਝ ਜਿਵੇਂ ਔਰਗਨਾਈਜ਼ਡ ਭਾਵੇਂ ਰੀਟੇਲ ਥੈਫਟ ਹੋਵੇ, ਔਰਗਨਾਈਜ਼ਡ ਕ੍ਰਾਈਮ ਹੋਵੇ, ਹਿਊਮਨ ਟ੍ਰੈਫਿਕਿੰਗ, ਵਾਇਲੈਂਟ ਆਟੋ ਥੈਫਟ, ਬ੍ਰੇਕ ਐਂਡ ਐਂਟਰ, ਐਕਸਟੋਰਸ਼ਨ ਦੇ ਜਿਹੜੇ ਮਾਮਲੇ ਹੋਣਗੇ, ਇਹਨਾਂ ਦੇ ਵਿੱਚ ਸਜ਼ਾਵਾਂ ਸਖਤ ਹੋਣਗੀਆਂ। ਦੂਜੀ ਗੱਲ ਆ ਰਿਵਰਸ ਓਨਸ ਵਾਲੀ, ਕਿ ਜਦੋਂ ਕਿਸੇ ਰਿਪੀਟ ਵਾਇਲੈਂਟ ਅਫੈਂਡਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਜਾਂ ਜਦੋਂ ਉਹਨੂੰ ਅਰੈਸਟ ਕਰ ਲਿਆ ਜਾਂਦਾ, ਉਹਦੀ ਟ੍ਰਾਇਲ ਹੋਣ ਤੱਕ, ਉਹਦੇ ਉਸ ਮੁਕੱਦਮੇ ਦੇ ਉੱਪਰ ਕਾਰਵਾਈ ਪੈਣ ਤੱਕ ਉਹਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਜਾਂਦਾ। ਪਹਿਲਾਂ ਅਦਾਲਤਾਂ ਨੂੰ ਹਦਾਇਤ ਇਹ ਸੀ ਵੀ ਤੁਸੀਂ ਇਹ ਦੇਖਣਾ ਜਦੋਂ ਤੁਹਾਡੇ ਮੂਹਰੇ ਉਸ ਅਕਿਊਜ਼ ਨੂੰ ਪੇਸ਼ ਕੀਤਾ ਗਿਆ ਤਾਂ ਜਿਹੜਾ ਸਰਕਾਰੀ ਵਕੀਲ ਆ ਉਹਨੂੰ ਇਹ ਪ੍ਰੂਵ ਕਰਨਾ ਪਏਗਾ ਕਿ ਜੇ ਇਸ ਬੰਦੇ ਨੂੰ ਤੁਸੀਂ ਛੱਡਤਾ ਤਾਂ ਇਹ ਖਤਰਾ ਪੈਦਾ ਕਰੇਗਾ ਸੁਸਾਇਟੀ ਵਾਸਤੇ। ਹੁਣ ਉਸ ਐਕਿਊਜ਼ਡ ਦੇ ਵਕੀਲ ਨੂੰ ਇਹ ਪ੍ਰੂਵ ਕਰਨਾ ਪਏਗਾ। ਸੋ ਇਹ ਕਹਿ ਲਓ ਸਕ੍ਰਿਪਟ ਫਲਿੱਪ ਕਰਤੀ ਕਿ ਤੁਸੀਂ ਦੱਸੋ ਕਿ ਜੇ ਤੁਹਾਡੇ ਕਲਾਇੰਟ ਨੂੰ ਅਸੀਂ ਛੱਡ ਦਿੰਦੇ ਹਾਂ ਤਾਂ ਇਹ ਤੁਹਾਨੂੰ ਸਿੱਧ ਕਰਨਾ ਪਏਗਾ ਕਿ ਇਹ ਕੋਈ ਖਤਰਾ ਪੈਦਾ ਨਹੀਂ ਕਰਦਾ
ਕਿ ਇਹ ਡਿਜ਼ਰਵ ਕਿਉਂ ਕਰਦੇ ਨੇ ਜ਼ਮਾਨਤ, ਵੀ ਇਹ ਜ਼ਮਾਨਤ ਇਹਨਾਂ ਨੂੰ ਕਿਉਂ ਦਿੱਤੀ ਜਾਵੇ।
ਹਾਂ, ਪਹਿਲਾ ਸਵਾਲ ਇਹ ਸੀ ਕਿ ਇਹ ਜੇਲ੍ਹ ਜਾਣ ਦੇ ਲਾਇਕ ਕਿਉਂ ਨੇ, ਤੁਸੀਂ ਪ੍ਰੂਵ ਕਰੋ, ਹੁਣ ਪੁੱਠਾ ਕਰ ਦਿੱਤਾ ਗਿਆ।
ਸੋ ਪਹਿਲਾਂ ਸਰਕਾਰੀ ਵਕੀਲ ਨੂੰ ਇਹ ਪ੍ਰੂਵ ਕਰਨਾ ਪੈਂਦਾ ਸੀ ਕਿ ਇਸ ਵਿਅਕਤੀ ਦੀ ਬੇਲ ਰੱਦ ਕਰਨਾ ਉਹ ਜਸਟੀਫਾਈਡ ਹੈ
ਜੀ,
ਅਤੇ ਉਹਦਾ ਸਬੂਤ ਅਤੇ ਸਾਰਾ ਪ੍ਰਮਾਣ ਜਿਹੜੇ ਆ ਉਹ ਸਰਕਾਰੀ ਵਕੀਲ ਦੀ ਜ਼ਿੰਮੇਦਾਰੀ ਹੁੰਦੀ ਸੀ ਇਕੱਠੇ ਕਰਨਾ ਅਤੇ ਉਸ ਚੀਜ਼ ਨੂੰ ਸਾਬਤ ਕਰਨਾ
ਜੀ
ਕਿ ਇਸ ਵਿਅਕਤੀ ਦੀ ਬੇਲ ਜਿਹੜੀ ਆ ਡਿਨਾਈ ਕਰਨੀ ਚਾਹੀਦੀ ਹੈ। ਹੁਣ ਜਿਹੜਾ ਉਸ ਡਿਫੈਂਡੈਂਟ ਜਿਹੜਾ ਹੋਏਗਾ ਉਹਨੂੰ, ਸੋ ਜਿਹੜਾ ਜਿਹੜਾ ਅਕਿਊਜ਼ਡ ਆ ਉਹਦੇ ਵਕੀਲ ਨੂੰ ਇਹ ਗੱਲ ਪ੍ਰੂਵ ਕਰਨੀ ਪਏਗੀ ਕਿ ਮੇਰਾ ਜਿਹੜਾ ਕਲਾਇੰਟ ਆ ਇਹ ਬੇਲ ਡਿਜ਼ਰਵ ਕਿਉਂ ਕਰਦਾ ਹੈ।
ਵਾਸੂ ਜੀ ਦੇਖੋ ਇਹਦੇ ਵਿੱਚ ਅੱਛਾ ਇੱਕ ਗੱਲ ਹੋਰ ਆਖੀ ਗਈ ਆ ਕਿ ਜੇ ਹੁਣ ਕਿਸੇ ਵਿਅਕਤੀ ਨੂੰ ਮੰਨ ਲਓ ਦੋ ਵੱਖੋ ਵੱਖਰੇ ਦੋਸ਼ਾਂ ਦੇ ਵਿੱਚ ਸਜ਼ਾਵਾਂ ਹੁੰਦੀਆਂ ਨੇ, ਕਿ ਮੰਨ ਲਓ ਇੱਕ ਮੈਟਰ 'ਚ ਹੋਈ 7 ਸਾਲ ਦੀ ਸਜ਼ਾ, ਦੂਜੇ 'ਚ ਹੋਈ 5 ਸਾਲ ਦੀ ਸਜ਼ਾ, ਉਹ ਪੈਰਲਲ ਚੱਲ ਜਾਂਦੀਆਂ ਨੇ ਸਜ਼ਾਵਾਂ
ਜੀ,
ਕਿ ਜਿਹੜੀ ਦੋਨੋਂ ਸਜ਼ਾਵਾਂ ਇਕੱਠੀਆਂ ਚੱਲਦੀਆਂ ਨੇ, ਸੋ 7 ਜਮ੍ਹਾਂ 5 ਨਹੀਂ ਹੁੰਦਾ। ਕੱਲ੍ਹ ਜਿਹੜੀ ਗੱਲ ਆਖੀ ਗਈ ਵੀ ਕੁਝ ਜਿਹੜੇ ਸੀਰੀਅਸ ਸੰਗੀਨ ਜੁਰਮ ਹੋਣਗੇ ਉਹਦੇ ਵਿੱਚ ਜਿਹੜੀ ਇਹ ਕੰਜ਼ੈਕਟਿਵ ਸੈਂਟੈਂਸਿੰਗ ਹੋਏਗੀ ਕਿ ਜੇ 7 ਤੇ 5 ਸਾਲ ਦੀ ਸਜ਼ਾ, ਜੇ ਇਹੀ ਐਗਜ਼ਾਮਪਲ ਲੈ ਕੇ ਚੱਲੀਏ, ਤਾਂ ਉਹ ਵਿਅਕਤੀ, ਉਹ ਜਿਹੜਾ ਮੁਜਰਿਮ ਹੈ, 12 ਸਾਲ ਤੱਕ ਜੇਲ੍ਹ ਦੇ ਵਿੱਚ ਉਹਨੂੰ ਰੱਖਿਆ ਜਾ ਸਕਦਾ। ਸਵਾਲ ਇੱਥੇ ਆ ਕਿ ਕੀ ਇਹ ਕੋਨਸਟੀਟਿਊਸ਼ਨਲ ਚੈਲੇਂਜ, ਇਹ ਵਾਲਾ ਜਿਹੜਾ ਪਰਟੀਕੁਲਰ ਪਹਿਲੂ ਆ, ਸਰਵਾਈਵ ਕਰੇਗਾ ਕਿ ਨਹੀਂ।
ਕਿਉਂਕਿ 2011 ਦੇ ਵਿੱਚ ਵੀ ਸਟੀਵਨ ਹਾਰਪਰ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਸੀ, ਇਹਨਾਂ ਨੇ ਜੱਜਸ ਨੂੰ ਡਿਸਕ੍ਰਿਪਸ਼ਨ ਦਿੱਤੀ ਸੀ ਵੀ ਜੇਕਰ ਕੋਈ ਫਸਟ ਡਿਗਰੀ ਮਰਡਰ ਕੇਸਿਸ ਹੁੰਦੇ ਨੇ ਵੀ ਉਹਨਾਂ ਦੇ ਵਿੱਚ ਤੁਸੀਂ 25-year ਬਲੋਕਸ ਆਫ ਪਰੋਲ ਇਨ ਐਲੀਜੀਬਿਲਿਟੀ ਤੁਸੀਂ ਕੰਜ਼ੈਕਟਿਵ ਆਰਡਰ ਕਰ ਸਕਦੇ ਹੋ। ਮਤਲਬ ਜੇ ਕੋਈ ਵਿਅਕਤੀ ਮੰਨ ਲਓ ਕੋਈ 6 ਕਤਲ ਕਰਦਾ, ਫਸਟ ਡਿਗਰੀ ਮਰਡਰ ਦੇ ਚਾਰਜਿਸ ਉਹਦੇ ਖਿਲਾਫ ਪ੍ਰੂਵ ਹੋ ਜਾਂਦੇ ਨੇ
ਜੀ,
ਤੇ ਉਹਨੂੰ ਫਿਰ 25-6 ਨਾਲ ਜ਼ਰਬ ਕਰਕੇ 150 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਪਰ 2022 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹਨੂੰ ਅਨਕੋਨਸਟੀਟਿਊਸ਼ਨਲ ਕਰਾਰ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਹਿਊਮਨ ਡਿਗਨਿਟੀ ਦੇ ਖਿਲਾਫ ਜਾਂਦੀ ਹੈ ਗੱਲ, ਤੇ ਅਸੀਂ ਇਹਨੂੰ ਗੈਰ ਸੰਵਿਧਾਨਕ ਕਰਾਰ ਦੇ ਰਹੇ ਹਾਂ। ਸੋ ਇਹ ਜਿਹੜੀ ਚੀਜ਼ ਸੀ ਇਹਨੂੰ ਹਟਾ ਦਿੱਤਾ ਗਿਆ। ਹੁਣ ਜਿਹੜੇ ਸੈਂਟੈਂਸਿਸ ਨੇ ਉਹ ਕੌਨਕਰੰਟ ਚੱਲਦੇ ਨੇ, ਪੈਰਲਲ ਚੱਲਦੇ ਨੇ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ 1 ਕਤਲ ਹੋਵੇ ਚਾਹੇ ਉਹ 6 ਕਤਲ ਹੋਣ, ਸਜ਼ਾ ਜਿਹੜੀ ਉਹ 25 ਸਾਲ ਦੀ ਮਿਲਦੀ ਹੈ ਵਿਦਆਊਟ ਐਨੀ ਐਲੀਜੀਬਿਲਿਟੀ ਫੋਰ ਪਰੋਲ।
ਕਰੈਕਟ, ਯੈਸ ਯੈਸ।
ਸੋ ਉਹਦੇ ਵਿੱਚ ਹੁਣ ਇਹ ਕੀਤਾ ਜਾ ਰਿਹਾ ਕਿ ਜਿਹੜੇ ਕੋਈ ਰਿਪੀਟ ਅਤੇ ਵਾਇਲੈਂਟ ਓਫੈਂਡਰਸ ਹੋਣਗੇ, ਕੋਈ ਬਹੁਤ ਸੀਰੀਅਸ ਚਾਰਜਿਸ ਹੋਣਗੇ, ਉਹਨਾਂ ਦੇ ਵਿੱਚ ਕੰਜ਼ੈਕਟਿਵ ਸੈਂਟੈਂਸਿਸ ਦੀ ਡਿਸਕ੍ਰਿਪਸ਼ਨ ਦੁਬਾਰਾ ਤੋਂ ਜੱਜਿਸ ਨੂੰ ਦਿੱਤੀ ਜਾ ਰਹੀ ਹੈ, ਕੋਰਟਸ ਨੂੰ ਦਿੱਤੀ ਜਾ ਰਹੀ ਹੈ ਇਹਦੇ ਖਿਲਾਫ, ਕਿਉਂਕਿ ਪਹਿਲਾਂ ਕੋਰਟ ਨੇ ਇਹਨੂੰ ਅਨਕੋਨਸਟੀਟਿਊਸ਼ਨਲ ਕੀਤਾ ਹੋਇਆ
ਓਨਲੀ 3 ਈਅਰਸ ਅਗੋ।
ਹਾਂਜੀ। ਸੋ ਇਹਦੇ ਬਾਰੇ ਸਵਾਲ ਪੁੱਛਿਆ ਗਿਆ ਪ੍ਰਧਾਨ ਮੰਤਰੀ ਨੂੰ ਕਿ ਵੀ ਤੁਸੀਂ ਹੁਣ ਇਹਨੂੰ ਦੁਬਾਰਾ ਕਰ ਰਹੇ ਹੋ ਲਾਗੂ, ਅਤੇ ਵੀ ਹਾਓ ਕੌਨਫੀਡੈਂਟ ਆਰ ਯੂ, ਜੋ ਸਵਾਲ ਤੁਸੀਂ ਸੁਖ ਧਾਲੀਵਾਲ ਜੀ ਨੂੰ ਵੀ ਪੁੱਛਿਆ। ਸੋ ਪ੍ਰਧਾਨ ਮੰਤਰੀ ਨੇ ਵੀ ਉਹੀ ਗੱਲ ਕਹੀ, ਕਹਿੰਦੇ ਅਸੀਂ ਜਿਹੜੇ ਕੌਨਸਟੀਟਿਊਸ਼ਨਲ ਐਕਸਪਰਟਸ ਨੇ, ਵੱਖੋ ਵੱਖਰੇ ਸੂਬਿਆਂ ਦੇ ਜਿਹੜੇ ਜਸਟਿਸ ਮਿਨਿਸਟਰਸ ਨੇ, ਪੁਲਿਸ ਫੋਰਸਿਸ ਨੇ, ਉਹਨਾਂ ਦੇ ਨਾਲ ਕਹਿੰਦੇ ਅਸੀਂ ਪਹਿਲਾਂ ਕੰਸਲਟ ਕੀਤਾ, ਅਤੇ ਕਹਿੰਦੇ ਅਸੀਂ ਬੜੇ ਸ਼ੋਰ ਹਾਂ ਇਸ ਗੱਲ ਨੂੰ ਲੈ ਕੇ, ਜਿਹੜਾ ਪੈਕੇਜ ਅਸੀਂ ਤਿਆਰ ਕੀਤਾ ਹੈ ਇਹ ਸਾਰਾ ਬੇਲ ਰਿਫੋਰਮ ਦਾ, ਇਟਸ ਕੰਸਿਸਟੈਂਟ ਵਿਦ ਦ ਚਾਰਟਰ ਆਫ ਰਾਈਟਸ ਐਂਡ ਫਰੀਡਮਸ, ਕਿ ਇਹ ਕੌਨਸਟੀਟਿਊਸ਼ਨਲ ਚੈਲੇਂਜ ਨੂੰ ਵਿਦ ਸਟੈਂਡ ਕਰੇਗਾ।
ਵਾਸੂ ਜੀ, ਸਭ ਤੋਂ ਵੱਡੀ ਪ੍ਰੋਬਲਮ ਦੇਖੋ ਇਹ ਹੋਣ ਵਾਲੀ ਹੈ, ਇਹ ਬਿੱਲ ਜਦੋਂ ਅਗਲੇ ਹਫ਼ਤੇ ਆਉਂਦਾ, ਚਲੋ ਜਦੋਂ ਪਾਸ ਹੁੰਦਾ, ਉਸ ਤੋਂ ਬਾਅਦ ਇਹ ਲਾਗੂ ਕਿਸ ਤਰੀਕੇ ਹੁੰਦਾ, ਜੇ ਇੱਦਾਂ ਦੇ ਕੋਈ ਕੌਨਸਟੀਟਿਊਸ਼ਨਲ ਚੈਲੇਂਜਸ ਹੋ ਜਾਂਦੇ ਨੇ, ਕੈਨੇਡਾ ਐਜ਼ ਅ ਕੰਟਰੀ ਰੀਅਲੀ ਨੀਡਸ ਟੂ ਥਿੰਕ, ਜੇ ਇਹ ਕੌਨਸਟੀਟਿਊਸ਼ਨਲ ਚੈਲੇਂਜ ਦੁਬਾਰਾ ਤੋਂ ਇਹਦੇ ਵਿੱਚ ਕੋਈ ਅੜਿੱਕਾ ਪੈ ਜਾਂਦਾ ਨਾ ਇਹਨਾਂ ਸਾਰੀਆਂ ਮੱਦਾਂ ਦੇ ਲਾਗੂ ਹੋਣ 'ਚ, ਐਜ਼ ਇਟ ਇਜ਼ ਇਹਨਾਂ ਮੱਦਾਂ ਨੂੰ ਪੁਲਿਸ ਅਫੀਸ਼ੀਅਲਸ ਦਾ, ਪੁਲਿਸ ਐਂਡ ਲੋਅ ਇਨਫੋਰਸਮੈਂਟ ਵਾਲਿਆਂ ਦਾ ਕਹਿਣਾ ਵੀ ਦਿਸ ਇਜ਼ ਅ ਗੁੱਡ ਫਸਟ ਸਟੈਪ, ਹੋਰ ਅਜੇ ਬਹੁਤ ਸਾਰਾ ਕੰਮ ਕੀਤਾ ਜਾਣਾ ਬਾਕੀ ਆ। ਵਾਸੂ ਜੀ, ਇਹਨੇ ਕ੍ਰਿਮੀਨਲਸ ਨੂੰ ਇੱਕ ਸੰਕੇਤ ਦੇ ਦੇਣਾ ਵੀ ਇੱਥੇ ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਰੌਲਾ ਪਾ ਲਓ, ਜਿੰਨਾ ਮਰਜ਼ੀ ਕੋਈ ਸਰਕਾਰ ਜੇ ਬਹੁਤ ਹੀ ਜ਼ਿਆਦਾ ਬਾਜ਼ਿਦ ਹੋ ਕੇ ਕੋਈ ਕਾਨੂੰਨ ਲੈ ਵੀ ਆਉਂਦੀ ਆ ਤਾਂ ਕੋਈ ਚੱਕਰ ਨਹੀਂ ਹੈਗਾ, ਉਹ ਕਾਨੂੰਨ ਲਾਗੂ ਨਹੀਂ ਹੋਣੇ। ਜਿਸ ਤਰ੍ਹਾਂ ਦੀ ਸਥਿਤੀ ਦੇ ਨਾਲ ਅਸੀਂ ਇਸ ਵੇਲੇ ਡੀਲ ਕਰ ਰਹੇ ਹਾਂ, ਆਈ ਥਿੰਕ ਦ ਕੰਟਰੀ ਐਜ਼ ਅ ਹੋਲ ਨੀਡਸ ਟੂ ਟੇਕ ਅ ਲੁੱਕ ਐਟ ਹਾਊ ਵੀ ਆਰ ਗੋਇੰਗ ਟੂ ਡੀਲ ਵਿਦ ਦਿਸ।
ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੇ ਆਲਰੇਡੀ ਕਹਿ ਦਿੱਤਾ ਹੋਇਆ ਕਿ ਉਹ ਇਹਦੇ ਖਿਲਾਫ ਨੇ ਅਤੇ ਇਹਦੇ ਖਿਲਾਫ ਉਹ ਚੈਲੇਂਜ ਕਰਨਗੇ ਹੀ, ਪਰ ਸਵਾਲ ਇਹੀ ਹੈ ਕਿ ਕੋਰਟਸ ਕੀ ਕਿਸ ਤਰਫ ਫੈਸਲਾ ਕਰਦੀ।
ਬਸ ਜੀ, ਇੱਕ ਫਿਰ ਸਕੂਲ ਆਫ ਥਾਟ ਇਹ ਵੀ ਤਾਂ ਹੈ ਨਾ ਵੀ ਕੋਰਟਸ ਦੇ ਵਿੱਚ ਜਿਹੜੇ ਜੱਜ ਨਿਯੁਕਤ ਹੋਏ ਹੋਏ ਨੇ ਉਹ ਪਿਛਲੇ 10 ਸਾਲਾਂ ਤੋਂ ਜਿਹੜੀ ਲਿਬਰਲ ਆਈਡੀਓਲੋਜੀ ਦੇ ਨਾਲ ਸੰਬੰਧਿਤ ਨੇ, ਜਿਹੜੇ ਉਹ ਵਾਲੇ ਜਸਟਿਸਿਸ ਨੇ, ਇੰਟਰਪ੍ਰਿਟੇਸ਼ਨ ਉਹਨਾਂ ਨੇ ਕੀ ਉਹ ਆਈਡੀਓਲੋਜੀ ਡਰਿਵਨ ਹੋਏਗੀ, ਹਾਲਾਂਕਿ ਅਸੀਂ ਕੋਰਟ ਦੀ ਕਾਰਗੁਜ਼ਾਰੀ ਦੇ ਉੱਪਰ ਕਦੇ ਸਵਾਲ ਨਹੀਂ ਉਠਾਉਣਾ ਚਾਹੁੰਦੇ, ਪਰ ਗੱਲ ਇਹ ਆ ਕਿ ਕੀ ਕੈਨੇਡਾ ਦੀ ਐਜ਼ ਅ ਕੰਟਰੀ ਆਈਡੀਓਲੋਜੀ ਇਹੋ ਜਿਹੀ ਹੋ ਗਈ ਆ ਕਿ ਤੁਸੀਂ ਜੇ ਕੋਈ ਸਖਤ ਕਾਨੂੰਨ ਲੈ ਕੇ ਵੀ ਆਉਣਾ ਚਾਹੁੰਦੇ ਹੋ ਤਾਂ ਸਖਤ ਕਾਨੂੰਨ ਉੱਥੇ ਲਾਗੂ ਨਹੀਂ ਹੋਣ ਦੇਣਾ।
ਦੇਖੋ, ਜੁਡੀਸ਼ਰੀ ਆਈਸੋਲੇਸ਼ਨ ਦੇ ਵਿੱਚ ਐਗਜ਼ਿਸਟ ਨਹੀਂ ਕਰ ਸਕਦੀ ਅਤੇ ਇਸ ਵੇਲੇ ਜੋ ਮੁਲਕ ਦੇ ਵਿੱਚ ਮਾਹੌਲ ਹੈ, ਜੋ ਸੋਸਾਇਟੀ ਦੇ ਵਿੱਚ ਮਾਹੌਲ ਹੈ, ਪੋਲੀਟਿਕਸ ਦੇ ਵਿੱਚ ਜੋ ਮਾਹੌਲ ਹੈ, ਸਾਡੇ ਪੋਲੀਟੀਸ਼ੀਅਨਸ ਹੀ ਸੁਰੱਖਿਅਤ ਨਹੀਂ ਰਹਿ ਗਏ। ਉਹਨਾਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਮੁਜ਼ਾਹਰੇ ਹੁੰਦੇ ਨੇ, ਬੰਬ ਵਿਸਫੋਟ ਤੱਕ ਹੋ ਜਾਂਦੇ ਆ MLAs ਅਤੇ ਕੈਬਨਿਟ ਮਿਨਿਸਟਰਸ ਦੀ ਆਫਿਸ, ਕੌਂਸਟੀਚੁਐਂਸੀ ਆਫਿਸਰਸ ਦੇ ਬਾਹਰ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ, ਐਕਸਟੋਰਸ਼ਨ ਨਾਲ ਸੰਬੰਧਿਤ ਕ੍ਰਾਈਮ, ਇਟਸ ਰੈਂਪੈਂਟ। ਉੱਧਰ ਈਸਟਰਨ ਕੈਨੇਡਾ ਦੇ ਵਿੱਚ ਸੋ ਆਈ ਐਮ ਸ਼ੋਰ ਕਿ ਕੋਰਟਸ ਵੀ ਇਸ ਚੀਜ਼ ਨੂੰ ਕੰਸਿਡਰੇਸ਼ਨ ਵਿੱਚ ਲੈ ਕੇ ਹੀ ਆਪਣਾ ਕੋਈ ਫੈਸਲਾ ਕਰਨਗੀਆਂ
ਜੀ।
ਅਤੇ ਜਿਹੜੀ ਆ ਚੇਂਜਸ ਕੱਲ੍ਹ ਅਨਾਊਂਸ ਕੀਤੇ ਗਏ ਨੇ ਇਹਨਾਂ ਦੇ ਵਿੱਚ ਇੱਕ ਗੱਲ ਹੋਰ ਕੀਤੀ ਗਈ ਆ ਕਿ ਜਿਹੜੀ ਕੰਡੀਸ਼ਨਲ ਸੈਂਟੈਂਸਿੰਗ ਆ ਕੁਝ ਕੇਸਿਸ ਦੇ ਵਿੱਚ, ਖਾਸ ਤੌਰ 'ਤੇ ਸੈਕਸ਼ੂਅਲ ਓਫੈਂਸਿਸ ਦੇ ਵਿੱਚ, ਉਹਨੂੰ ਹਟਾ ਦਿੱਤਾ ਜਾਏਗਾ ਕਿ ਜਿਹੜਾ ਕੋਈ ਕੋਨਵਿਕਟ ਆ ਜਿਹਦੇ ਖਿਲਾਫ ਸੈਕਸ਼ੂਅਲ ਓਫੈਂਸ ਕੋਈ ਪ੍ਰੂਵ ਹੋਇਆ, ਉਹਨੂੰ ਹੁਣ ਆਪਣੇ ਘਰ ਵਿੱਚ ਜਾਂ ਉਸੇ ਇਲਾਕੇ ਦੇ ਵਿੱਚ ਸਜ਼ਾ ਕੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਜੀ, ਕੰਡੀਸ਼ਨਲ ਸੈਂਟੈਂਸਿੰਗ 'ਚ ਕੀ ਹੁੰਦਾ, ਜੇ ਕਿਸੇ ਨੂੰ 2 ਸਾਲ ਤੋਂ ਘੱਟ ਸਜ਼ਾ ਹੋਣੀ ਹੁੰਦੀ ਆ, ਉਹਨੂੰ ਕਹਿੰਦੇ ਵੀ ਯਾਰ ਜੇ ਇਹਨੂੰ ਜੇਲ੍ਹ ਭੇਜਣ ਦੀ ਥਾਂ ਸਖ਼ਤ ਸ਼ਰਤਾਂ ਦੇ ਅਧੀਨ ਵੀ ਤੁਸੀਂ ਹਾਊਸ ਅਰੈਸਟ ਦੇ ਵਿੱਚ ਆਪਣੀ ਸਜ਼ਾ ਕੱਟ ਲਓ
ਜਾਂ ਉਸੇ ਇਲਾਕੇ ਦੇ ਵਿੱਚ, ਕਮਿਊਨਿਟੀ ਦੇ ਵਿੱਚ ਹੀ। ਸੋ ਕਹਿੰਦੇ ਉਸ ਤਰ੍ਹਾਂ ਅਲਾਓ ਨਹੀਂ ਕੀਤਾ ਜਾਏਗਾ, ਇਹਦੇ ਵਿੱਚ ਵੀ ਸਖ਼ਤੀ ਕੀਤੀ ਜਾਣੀ ਹੈ
ਜੀ।
ਅਤੇ ਅਫਕੋਰਸ ਫਿਰ ਆਪੋਜੀਸ਼ਨ ਨੇ ਵਿਰੋਧ ਕੀਤਾ ਹੈ ਅਤੇ ਉਹ ਕਹਿੰਦੇ ਵੀ ਸਾਡੇ ਵਾਲਾ ਬਿੱਲ ਜ਼ਿਆਦਾ ਵਧੀਆ ਸੀ, ਬਿੱਲ C-242 ਅਰਪਨ ਖੰਨਾ ਵਾਲਾ ਪ੍ਰਾਈਵੇਟ ਮੈਂਬਰ,
ਪ੍ਰਾਈਵੇਟ ਮੈਂਬਰ,
ਅਤੇ ਉਹ ਕਹਿੰਦੇ ਉਹੀ ਪਾਸ ਕਰਨਾ ਚਾਹੀਦਾ ਵੀ ਅਸਲ ਚੇਂਜਸ ਤਾਂ ਕੰਸਰਵੇਟਿਵਸ ਹੀ ਕਰ ਸਕਦੇ ਨੇ, ਲਿਬਰਲਸ ਨੇ ਤਾਂ ਨਹੀਂ ਕਰਨੇ, ਇਹਨਾਂ ਦੀਆਂ ਪੋਲਿਸੀਜ਼ ਤਾਂ ਹੱਗ ਅਠੱਗ ਪੋਲਿਸੀਜ਼ ਨੇ ਕਿ ਇਹ ਤਾਂ ਠੱਗਾਂ ਨੂੰ ਜੱਫੀਆਂ ਪਾਉਂਦੇ ਨੇ।
ਜੀ ਜੀ ਜੀ, ਬਦਮਾਸ਼ਾਂ ਨੂੰ ਜੱਫੀਆਂ ਪਾਉਣ ਵਾਲੀਆਂ ਇਹਨਾਂ ਦੀਆਂ ਨੀਤੀਆਂ ਨੇ। ਵਾਸੂ ਜੀ, ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਫ ਨੇ ਕੱਲ੍ਹ RCMP ਦੇ ਬੜੇ ਸੰਗੀਨ ਦੋਸ਼ ਲਾਏ, ਨਾਲ ਹੀ ਸਰਕਾਰ ਦੇ ਉੱਪਰ ਵੀ ਦੋਸ਼ ਲਗਾਏ ਕਿ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਹੋਣ ਸਮੇਂ ਦੌਰਾਨ ਕਹਿੰਦੇ ਕੁਝ ਅਜਿਹੇ ਸਕੈਂਡਲ ਹੋਏ ਸੀ ਜਿਹੜੇ ਕਿ RCMP ਵੱਲੋਂ ਕਵਰ ਅਪ ਕੀਤੇ ਜਾ ਰਹੇ ਨੇ, ਨਹੀਂ ਤਾਂ ਉਹਨਾਂ ਮਾਮਲਿਆਂ ਦੇ ਵਿੱਚ ਤਾਂ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਸੀ।
ਪਿਛਲੇ ਦਿਨੀ ਉਹਨਾਂ ਨੇ ਇੱਕ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲਾਂ ਕਹੀਆਂ ਸਨ ਅਤੇ ਕੱਲ੍ਹ ਫਿਰ ਉਹ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਉਹਦੇ ਬਾਰੇ ਗੱਲ ਹੋਣ ਲੱਗ ਪਈ ਕਿ ਵੀ ਪੀਅਰ ਪੋਲੀਐਫ ਇਹ ਤਾਂ ਬਹੁਤ ਸੰਗੀਨ ਗੱਲ ਕਰ ਰਹੇ ਨੇ, ਇਹ ਤਾਂ ਬੜੀ ਇੱਕ ਗੰਭੀਰ ਗੱਲ ਆ, ਬੜੇ ਗੰਭੀਰ ਦੋਸ਼ ਨੇ ਇਹ RCMP ਦੇ ਉੱਤੇ। ਸੋ ਉਹਨਾਂ ਨੇ ਉਹਦੇ ਵਿੱਚ ਕਿਹਾ, ਕਹਿੰਦੇ ਵੀ RCMP ਵੱਲੋਂ ਇਨਵੈਸਟੀਗੇਸ਼ਨ ਨੂੰ ਕਵਰ ਅਪ ਕੀਤਾ ਗਿਆ, ਜਸਟਿਨ ਟਰੂਡੋ ਨਾਲ ਸੰਬੰਧਿਤ ਜਿਹੜੇ ਕੁਝ ਕਥਿਤ ਸਕੈਂਡਲ ਸਨ ਵੀ ਉਹਨਾਂ ਦੀ ਜਾਂਚ, ਉਹਨਾਂ ਦੀ ਤਫਤੀਸ਼ ਪ੍ਰੋਪਰਲੀ ਕੀਤੀ ਨਹੀਂ ਗਈ। ਉਹਨਾਂ ਨੇ ਖਾਸ ਤੌਰ 'ਤੇ ਜ਼ਿਕਰ ਕੀਤਾ SNC-Lavalin ਦਾ,
ਕਿ
ਆਗਾ ਖਾਨ ਦੇ ਪੈਲਸ ਵਿੱਚ ਜਾ ਕੇ ਜਦੋਂ 2016 ਦੇ ਵਿੱਚ ਪ੍ਰਾਈਵੇਟ ਆਈਲੈਂਡ ਦੇ ਉੱਤੇ ਜਦੋਂ ਛੁੱਟੀ ਮਨਾ ਕੇ ਆਏ ਸਨ ਆਪਣੇ ਪਰਿਵਾਰ ਦੇ ਨਾਲ ਜਸਟਿਨ ਟਰੂਡੋ, ਜਦੋਂ ਕੌਨਫਲਿਕਟ ਆਫ ਇੰਟਰਸਟ ਦਾ ਮਾਮਲਾ ਬਣਿਆ ਸੀ, ਉਹ ਕਹਿੰਦੇ ਵੀ ਇਹ ਜਿਹੜੇ ਅਜਿਹੇ ਮਾਮਲੇ ਸਨ ਇਹਨਾਂ ਦੇ ਵਿੱਚ ਕਹਿੰਦੇ ਜੇ ਪ੍ਰੋਪਰਲੀ ਤਫਤੀਸ਼ ਕੀਤੀ ਜਾਂਦੀ, ਇਨਵੈਸਟੀਗੇਸ਼ਨ ਹੁੰਦੀ ਤਾਂ ਕ੍ਰਿਮੀਨਲ ਚਾਰਜਸ ਕਹਿੰਦੇ ਲੱਗ ਸਕਦੇ ਸੀ ਅਤੇ ਜੇਲ੍ਹ ਟਾਈਮ ਕਹਿੰਦੇ ਹੋ ਸਕਦਾ ਸੀ। ਅਤੇ ਉਹਨਾਂ ਨੇ ਕਿਹਾ ਜਿਹੜੀ RCMP ਦੀ ਲੀਡਰਸ਼ਿਪ ਹੈ
ਜੀ,
ਇਟਸ ਡਿਸਪਿਕਬਲ।
ਪਰ RCMP ਦੇ ਮੁਖੀ ਮਾਈਕ ਡੂਹੇਮ ਨੇ ਇਸ ਗੱਲ ਦਾ ਖੰਡਨ ਕੀਤਾ, ਉਹਨਾਂ ਨੇ ਨਾਲੇ ਵੀ ਕਿਹਾ ਕਹਿੰਦੇ ਪੀਅਰ ਪੋਲੀਆ ਆ ਕੇ ਸਾਨੂੰ ਮਿਲਣ, ਦੇਖਣ ਵੀ ਅਸੀਂ ਕੰਮਕਾਜ ਕਿਵੇਂ ਕਰਦੇ ਹਾਂ। ਸੋ ਉਹਨਾਂ ਨੇ ਅਫਕੋਰਸ ਇਸ ਗੱਲ 'ਤੇ ਪੁੱਛਬੈਕ ਕੀਤਾ
ਅਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਪੋਲੀਟੀਸ਼ੀਅਨਸ ਦੇ ਕੋਲੋਂ ਆਰਡਰ ਨਹੀਂ ਲੈਂਦਾ ਵੀ RCMP ਇੰਡੀਪੈਂਡੈਂਟ ਹੈ। ਅਤੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ ਗੈਰੀ ਆਨੰਦ ਸਾਂਗਰੀ, ਉਹਨਾਂ ਨੇ ਵੀ ਇਤਰਾਜ਼ ਵਿਅਕਤ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਗੈਰ ਜ਼ਿੰਮੇਵਾਰਾਨਾ ਟਿੱਪਣੀਆਂ ਕੀਤੀਆਂ ਨੇ ਆਪੋਜੀਸ਼ਨ ਲੀਡਰ ਨੇ, ਅਤੇ ਕੈਨੇਡੀਅਨਸ ਨੂੰ RCMP ਦੇ ਵਿੱਚ ਪੂਰਾ ਕੌਨਫੀਡੈਂਸ ਹੈ
ਜੀ। ਵਾਸੂ ਜੀ, ਈ ਸਕੂਟਰਸ ਬਾਰੇ ਪਿਛਲੇ ਦਿਨਾਂ 'ਚ ਆਪਾਂ ਗੱਲਬਾਤ ਕਰਦੇ ਆਏ ਹਾਂ, ਸੂਬਾ ਸਰਕਾਰ ਨੇ ਇੱਕ ਪਾਇਲਟ ਪ੍ਰੋਜੈਕਟ ਵੀ ਇਹਦੇ ਬਾਰੇ ਸ਼ੁਰੂ ਕੀਤਾ ਹੋਇਆ ਅਤੇ ਪੂਰੇ ਸੂਬੇ ਦੇ ਵਿੱਚ ਕਈ ਅਜਿਹੇ ਸ਼ਹਿਰ ਨੇ ਇੰਕਲੂਡਿੰਗ ਸਰੀ ਜਿਹੜੇ ਉਸ ਪਾਇਲਟ ਪ੍ਰੋਜੈਕਟ ਦਾ ਹਿੱਸਾ ਨਹੀਂ ਹਨ।
34 ਕਮਿਊਨਿਟੀਜ਼ ਨੇ ਜਿਹੜੀਆਂ ਹਿੱਸਾ ਨੇ,
ਬਾਕੀ ਨਹੀਂ ਹੈਗੀਆਂ। ਪਰ ਵਾਸੂ ਜੀ, ਈ ਸਕੂਟਰਸ ਦੀ ਵਰਤੋਂ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ। ਜੇ ਸਿੱਧੇ ਸਿੱਧੇ ਤੌਰ 'ਤੇ ਦੇਖੀਏ, BC ਦੇ ਵਿੱਚ ਇੱਕ ਲਾਅ ਤਾਂ ਪੂਰੇ ਸੂਬੇ 'ਚ ਹੀ ਐਗਜ਼ਿਸਟ ਕਰਦਾ ਕਿ 16 ਸਾਲ ਤੋਂ ਘੱਟ ਉਮਰ ਵਾਲੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਉਹ ਈ ਸਕੂਟਰ ਚਲਾਉਣਾ, ਉਹਨਾਂ ਨੂੰ ਇਜਾਜ਼ਤ ਨਹੀਂ ਹੈ ਉਹਦੀ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ, ਜਿਵੇਂ ਐਬਟਸਫਰਡ ਦੇ ਵਿੱਚੋਂ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਆਖੀ ਆ ਕਿ ਐਬਟਸਫਰਡ ਦੇ ਵਿੱਚ ਮਾਪੇ ਆਪਣੇ ਸਕੂਲ ਗੋਇੰਗ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 16 ਸਾਲ ਤੋਂ ਘੱਟ ਆ ਉਹਨਾਂ ਨੂੰ ਈ ਸਕੂਟਰਸ ਲੈ ਕੇ ਦੇ ਰਹੇ ਨੇ। ਵਰਤੋਂ ਵੱਧਦੀ ਪਈ ਹੈ, ਹੈਲਮਟਸ ਕੋਈ ਪਾਉਂਦਾ ਨਹੀਂ, ਸੇਫਟੀ ਪ੍ਰੋਟੋਕਾਲ ਫੋਲੋ ਨਹੀਂ ਕੀਤਾ ਜਾ ਰਿਹਾ, ਜਿਹਦੇ ਕਰਕੇ ਇੰਜਰੀਜ਼ ਦੀ ਜਿਹੜੀ ਤਾਦਾਦ ਆ ਉਹ ਵੱਧ ਰਹੀ ਹੈ। ਅਤੇ ਇਹ ਇੰਜਰੀਜ਼ ਵੀ ਸਿਰਫ ਅਤੇ ਸਿਰਫ ਵਾਸੂ ਜੀ ਹੋਸਪਿਟਲ ਦੇ ਵਿੱਚ ਜਿਹੜਾ ਕੋਈ ਦਾਖਲ ਹੋਇਆ ਉਹੀ ਵਿਜ਼ਿਟਸ, ਉਹੀ ਕੁਝ ਨੰਬਰਸ ਨੇ, ਐਮਰਜੈਂਸੀ ਦੇ ਵਿੱਚ ਜਿਹੜੇ ਪਹੁੰਚੇ ਉਹ ਨੰਬਰਸ ਇਹਦੇ ਵਿੱਚ ਨਹੀਂ ਹੈਗੇ।
ਜਾਂ ਕਿਉਂਕਿ ਹੋਇਆ ਕੀ ਹੈ ਕਿ ਹੋਸਪਿਟਲਸ ਵੱਲੋਂ ਇੱਕ ਨਵਾਂ ਕੋਡ ਤਿਆਰ ਤਾਂ ਕੀਤਾ ਗਿਆ ਫੋਰ ਈ ਸਕੂਟਰ ਫਾਲਸ, ਕਿ ਜੇਕਰ ਈ ਸਕੂਟਰ ਤੋਂ ਕੋਈ ਡਿੱਗ ਕੇ ਜ਼ਖਮੀ ਹੁੰਦਾ ਕੋਈ ਵਿਅਕਤੀ, ਉਹਦੇ ਵਾਸਤੇ ਇੱਕ ਕੋਡ ਹੈ, ਜਿਵੇਂ ਕਿ ਹਾਰਟ ਦੀ ਕਿਸੇ ਪ੍ਰੋਬਲਮ ਵਾਸਤੇ ਵੱਖਰਾ ਕੋਡ ਹੁੰਦਾ ਹਰ ਪ੍ਰੋਬਲਮ ਵਾਸਤੇ। ਸੋ ਉਸੇ ਤਰ੍ਹਾਂ ਇਹਨਾਂ ਨੇ ਕੋਡ ਤਿਆਰ ਤਾਂ ਕੀਤਾ ਹੋਸਪਿਟਲਸ ਨੇ, ਪਰ ਉਹ ਸਿਰਫ ਐਡਮਿਸ਼ਨਸ ਵਾਸਤੇ ਆ ਕਿ ਹੋਸਪਿਟਲ ਦਾਖਲ ਕੌਣ ਹੋਇਆ
ਜੀ।
ਸੋ ਜਿਹੜੀਆਂ ਐਡਮਿਸ਼ਨਸ ਹੁੰਦੀਆਂ ਨੇ ਉਹ ਡੇਟਾ ਤਾਂ ਟਰੈਕ ਕੀਤਾ ਜਾ ਰਿਹਾ, ਪਰ ਜਿਹੜਾ ਕੋਈ ER ਦੇ ਵਿੱਚ ਵਿਜ਼ਿਟ ਕੀਤਾ ਕਿਸੇ ਨੇ, ਐਮਰਜੈਂਸੀ ਰੂਮ 'ਚ ਕੋਈ ਆਇਆ ਕਿ ਜੀ ਆਹ ਸੱਟ ਲੱਗ ਗਈ ਹੁਣ ਪੱਟੀ ਕਰਨੀ ਪੈਣੀ ਆ, ਅਤੇ ER ਦੇ ਵਿੱਚੋਂ ਹੀ ਦਾਖਲ ਹੋਏ ਬਿਨਾਂ ਹੋਸਪਿਟਲ ਦੇ ਵਿੱਚ ਰਿਹਾ ਨਹੀਂ ਉਹ, ਓਵਰਨਾਈਟ ਦਾਖਲ ਨਹੀਂ, ਉਹਨੂੰ ਐਡਮਿਟ ਨਹੀਂ ਕੀਤਾ ਗਿਆ, ER ਦੇ ਵਿੱਚ ਹੀ ਟ੍ਰੀਟ ਕਰਕੇ ਉਹਨੂੰ ਵਾਪਸ ਭੇਜ ਦਿੱਤਾ ਗਿਆ। ਜਿਹੜੀਆਂ ਐਮਰਜੈਂਸੀ ਰੂਮ ਵਿਜ਼ਿਟਸ ਨੇ ਉਹਨਾਂ ਦਾ ਡੇਟਾ ਹੈ ਨਹੀਂ,
ਕਰੈਕਟ, ਉੱਥੇ ਸੱਟ ਲੱਗੀ, ਬੰਦਾ ਆਇਆ, ਉਹਨੇ ਜੇ ਦੱਸ ਵੀ ਦਿੱਤਾ ਮੈਂ ਡਿੱਗ ਗਿਆ ਸੀ, ਉਹਦੇ ਵਿੱਚ ਕੈਪਚਰ ਨਹੀਂ ਹੋਇਆ।
ਹਾਂ, ਉਹ ਐਨਕਡੋਟਲ ਡੇਟਾ ਹੈ
ਜੀ।
ਸੋ ਟਰਾਮਾ ਸਰਵਿਸਿਜ਼ BC ਨਾਲ ਗੱਲਬਾਤ ਕੀਤੀ ਗਈ, ਇਹਦੇ ਬਾਰੇ ਪੁੱਛਿਆ ਗਿਆ, ਅਤੇ ਉਹ ਕਹਿੰਦੇ ਵੀ ਸਾਨੂੰ ਇੱਕ ਅੰਦਾਜ਼ਾ ਜਿਹਾ ਹੈ ਕਿ ਵੀ ਜਿਹੜੇ ਨੰਬਰਸ ਨੇ ਇਸ ਤਰ੍ਹਾਂ ਦੇ ਕਿ ਟਰਾਮਾ ਸਰਵਿਸਿਜ਼ ਮਤਲਬ ਜਿਹੜੀਆਂ ਕੋਈ ਕੋਈ ਮੀਡੀਅਮ ਤੋਂ ਸਿਵੀਅਰ ਜਿਹੜੇ ਕੋਈ ਪ੍ਰੋਬਲਮਸ ਜਿਹੜੀਆਂ ਕੋਈ ਹੋਣ ਈ ਸਕੂਟਰ ਨਾਲ ਸੰਬੰਧਿਤ ਸੱਟ ਲੱਗੀ ਹੋਵੇ ਬਹੁਤ ਜ਼ਿਆਦਾ ਸਿਵੀਅਰ, ਅਤੇ ਉਹਨਾਂ ਬਾਰੇ ਉਹਨਾਂ ਨੇ ਕਿਹਾ ਕਹਿੰਦੇ ਵੀ ਵੀ ਤੁਸੀਂ ਕਹਿ ਸਕਦੇ ਹੋ ਕਿ 2021 ਦੇ ਵਿੱਚ 1-2 ਜੇ ਕੇਸਿਸ ਆਉਂਦੇ ਹੁੰਦੇ ਸੀ ਅਤੇ ਹੁਣ ਉਹ 10 ਕੇਸਿਸ ਆਉਂਦੇ ਨੇ,
ਪਰ ਇਹ
ਐਨੈਕਡੋਟਲ, ਹਾਂ ਐਡਲਟਸ ਦੀ ਗੱਲ ਆ ਅਤੇ ਇਹ ਐਨੈਕਡੋਟਲ ਆ
ਰਾਈਟ,
ਅਤੇ ਮੇਨ ਜਿਹੜਾ ਡੇਟਾ ਐਡਮਿਸ਼ਨਸ ਦਾ ਜਿਹੜਾ ਅਧਿਕਾਰਤ ਡੇਟਾ ਜਿਹੜਾ ਕੀਹੀ ਦਾ ਡੇਟਾ ਹੈ ਉਹ ਇਹ ਕਹਿੰਦਾ ਕਿ 2023-24 ਜਿਹੜਾ ਵਿੱਤੀ ਵਰ੍ਹਾ ਸੀ ਉਹਦੇ ਵਿੱਚ 88 ਬ੍ਰਿਟਿਸ਼ ਕੋਲੰਬੀਅਨਸ ਦੇ ਵਰ ਐਡਮਿਟਿਡ ਟੂ ਦਾ ਹੋਸਪਿਟਲ ਰਿਲੇਟਡ ਟੂ ਇਲੈਕਟ੍ਰਿਕ ਸਕੂਟਰ ਫਾਲ, ਅਤੇ ਉਸ ਤੋਂ ਇੱਕ ਸਾਲ ਪਹਿਲਾਂ 2022-23 ਦੇ ਵਿੱਚ ਇਹ ਨੰਬਰ 84 ਸੀ ਅਤੇ 84 ਸੀਗਾ, ਫਿਰ 88 ਹੋਇਆ,
ਅਤੇ
ਪਰ ਇਹਦੇ ਵਿੱਚ ਉਹੀ ਅਗੇਨ ਇਹ ਹੋਸਪਿਟਲ ਐਡਮਿਸ਼ਨਸ ਦੇ ਨੰਬਰਸ ਨੇ ਅਤੇ ਇਹਨਾਂ ਦੇ ਵਿੱਚ ER ਵਿਜ਼ਿਟ ਸ਼ਾਮਲ ਨਹੀਂ ਹੈਗੀਆਂ। ICBC ਨੂੰ ਇਹਦੇ ਬਾਰੇ ਪੁੱਛਿਆ ਗਿਆ, ICBC ਵਾਲੇ ਕਹਿੰਦੇ ਵੀ ਸਾਡੇ ਕੋਲ ਈ ਸਕੂਟਰਸ ਨਾਲ ਸੰਬੰਧਿਤ ਕੋਈ ਵੱਖਰਾ ਕੋਈ ਸਪੈਸੀਫਿਕ ਡੇਟਾ ਨਹੀਂ ਹੈਗਾ ਕਿ ਜਿਹੜੇ ਪੈਡੈਸਟਰੀਅਨਸ, ਸਾਈਕਲਿਸਟ ਜਾਂ ਈ ਸਕੂਟਰ ਵਾਲੇ ਜਿਹੜਾ ਉਹਨੂੰ ਲਾਇਸੈਂਸ ਨਹੀਂ ਚਾਹੀਦਾ ਹੁੰਦਾ ਵੀ ਉਹ ਸਾਰੇ ਕਹਿੰਦੇ ਸੀ ਸਾਡੇ ਕੋਲ ਇੱਕੋ ਹੀ ਕੈਟਾਗਰੀ ਦੇ ਵਿੱਚ ਸਾਡੇ ਕੋਲ ਨੰਬਰਸ ਹੈਗੇ ਨੇ, ਵੀ ਡੋਂਟ ਹੈਵ ਡਿਫਰੈਂਸ਼ੀਏਟਿਡ ਡੇਟਾ।
ਅੱਛਾ, ਜਿਹੜੇ ਵਾਸੂ ਜੀ ਹੁਣ 10-14 ਸਾਲ ਵਾਲੇ ਬੱਚੇ ਨੇ ਉਹਨਾਂ ਦੇ ਵਿੱਚ ਕਲੀਅਰਲੀ ਇੱਕ ਅਪਵਰਡ ਟ੍ਰੈਂਡ ਦੇਖਿਆ ਜਾ ਰਿਹਾ ਕਿ ਉਹਨਾਂ ਨੂੰ ਈ ਸਕੂਟਰਸ ਦੀ ਵਰਤੋਂ ਕਰਕੇ ਲੱਗਣ ਵਾਲੀਆਂ ਸੱਟਾਂ, ਦਾ 10-14 ਈਅਰ ਓਲਡ ਗਰੁੱਪ ਉਹਦੇ ਵਿੱਚ ਬੜਾ ਵਾਧਾ ਹੁੰਦਾ ਪਿਆ।
ਯਾ, ਟਰਾਮਾ ਸਰਵਿਸਿਜ਼ BC ਵਾਲੇ ਇਹ ਗੱਲ ਕਹਿ ਰਹੇ ਨੇ ਕਿ ਜ਼ਿਆਦਾਤਰ ਕਹਿੰਦੇ ਜਿਹੜੇ ਕੇਸਿਸ ਆ ਰਹੇ ਨੇ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਛੋਟੇ ਬੱਚੇ ਨੇ,
ਅਤੇ
ਇਹਨਾਂ ਨੇ ਇਹ ਵੀ ਦੱਸਿਆ ਕਹਿੰਦੇ ਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਹੈਲਮਟ ਨਹੀਂ ਪਹਿਨਿਆ ਹੁੰਦਾ, ਜਿਵੇਂ ਹੁਣ ਵੀ ਕਈਆਂ ਨੇ ਹੈਲਮਟ ਨਹੀਂ ਪਾਇਆ, ਕਈ ਜਿਹੜੇ ਅੰਡਰ ਏਜ ਡਰਾਈਵਰਸ ਨੇ ਜਿਹੜੇ ਘੱਟ ਉਮਰ ਵਾਲੇ ਨੇ। ਸੋ ਜਿਵੇਂ ਇੱਕ ਕਲੋਨਾ ਜਨਰਲ ਹੋਸਪਿਟਲ ਦਾ ਡੇਟਾ ਹੈ
ਜੀ,
ਉਹਦੇ ਵਿੱਚ ਉਹਨਾਂ ਨੇ ਦੱਸਿਆ ਕਹਿੰਦੇ ਕਿ ਜਿੰਨੀਆਂ ਵੀ ਇੰਜਰੀਜ਼ ਈ ਸਕੂਟਰਸ ਨਾਲ ਰਿਲੇਟਡ ਸਾਹਮਣੇ ਆਈਆਂ, 85% ਇੰਜਰੀਜ਼ ਦੇ ਵਿੱਚ ਹੈਲਮਟ ਨਹੀਂ ਸੀ ਪਾਇਆ ਹੋਇਆ, ਅਤੇ 18% ਕੇਸਿਸ ਜਿਹੜੇ ਕਲੋਨਾ ਜਨਰਲ ਹੋਸਪਿਟਲ ਦੇ ਵਿੱਚ ਪਹੁੰਚੇ ਉਹ ਅੰਡਰ ਏਜ ਰਾਈਡਿੰਗ ਨਾਲ ਸੰਬੰਧਿਤ ਸਨ, ਕਿ ਜਿਹੜੇ ਡਰਾਈਵਰ ਰਾਈਡਰ ਸੀਗੇ ਉਹ ਘੱਟ ਉਮਰ ਵਾਲੇ ਸਨ। ਹੁਣ ਸਰਕਾਰ ਨੇ ਇਹ ਜਿਹੜਾ ਪਾਇਲਟ ਆ ਪਿਛਲੇ ਸਾਲ ਸ਼ੁਰੂ ਕੀਤਾ, 4 ਸਾਲਾਂ ਦਾ ਪਾਇਲਟ ਪ੍ਰੋਜੈਕਟ ਆ, ਇਹਦੇ ਪਹਿਲੇ ਸਾਲ ਦੇ ਮੁਕੰਮਲ ਹੋਣ 'ਤੇ ਇੱਕ ਰਿਪੋਰਟ ਬਣਾ ਕੇ ਸਰਕਾਰ ਨੇ ਪੇਸ਼ ਕੀਤੀ, ਅਤੇ ਉਹਨਾਂ ਨੇ ਕਿਹਾ ਕਿ ਸਾਡੇ ਇੱਥੇ 9 BC ਕਮਿਊਨਿਟੀਜ਼ ਨੇ ਜਿਨ੍ਹਾਂ ਨੇ ਈ ਸਕੂਟਰ ਪ੍ਰੋਗਰਾਮਸ ਜਿਹੜੇ ਨੇ ਉਹ ਸ਼ੁਰੂ ਕੀਤੇ ਹੋਏ ਨੇ, ਜਿਹੜੇ ਸ਼ੇਅਰਡ ਈ ਸਕੂਟਰ ਪ੍ਰੋਗਰਾਮਸ, ਅਤੇ ਉਹ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ, ਕਨਵੀਨੀਅੰਟ, ਐਕਸੈਸੀਬਲ, ਅਫੋਰਡੇਬਲ ਵੇ ਹੈ ਫੋਰ ਪੀਪਲ ਟੂ ਮੂਵ ਅਰਾਊਂਡ, ਅਤੇ 99.99% ਦੇ ਵਿੱਚ ਜਿਹੜੇ ਟ੍ਰਿਪਸ ਨੇ ਈ ਸਕੂਟਰ ਟ੍ਰਿਪਸ ਦੇ ਐਂਡ ਵਿਦਆਊਟ ਐਨੀ ਇੰਸੀਡੈਂਟ, ਉਹਦੇ ਵਿੱਚ ਕੋਈ ਸੱਟ ਫੇਟ ਨਹੀਂ ਲੱਗਦੀ, 99.99%, ਉਹ ਜਿਵੇਂ ਲਾਈਫ ਬੋਏ ਦੀ
ਐਡ ਹੁੰਦੀ।
ਪਰ ਇਹਦੇ ਵਿੱਚ ਐਕਸਟੈਂਸਿਵ ਡੇਟਾ ਜਿਹੜਾ ਹੋਸਪਿਟਲਸ ਤੋਂ ਆਉਂਦਾ ਉਹ ਸਾਂਝਾ ਉਹਦੇ ਵਿੱਚ ਇਨਕਲੂਡ ਹੀ ਨਹੀਂ ਕੀਤਾ ਗਿਆ ਸਰਕਾਰੀ ਰਿਪੋਰਟ ਵਿੱਚ।
ਕਾਫੀ ਚੀਜ਼ਾਂ ਇਹਦੇ ਵਿੱਚ ਅਜਿਹਾ ਮਿਸਿੰਗ ਡੇਟਾ ਪੁਆਇੰਟਸ ਨੇ ਵਾਸੂ ਜੀ, ਕਈ ਵਾਰੀ ਜੇ ਕੋਈ ਬੰਦਾ ਈ ਸਕੂਟਰ ਤੋਂ ਡਿੱਗ ਕੇ ਸੱਟ ਲੱਗਦੀ ਆ,
ਹਾਂਜੀ
ਕਈ ਵਾਰੀ ਸੱਟ ਹੁੰਦੀ ਤੇ ਅਜਿਹੀ ਹੈ ਵੀ ਤੁਹਾਨੂੰ 1-2 ਦਿਨ ਛੁੱਟੀ ਕਰਨੀ ਪੈ ਜਾਵੇ, ਕਈ ਵਾਰ ਉਹ ਇੰਨੀ ਗੰਭੀਰ ਨਹੀਂ ਹੁੰਦੀ ਵੀ ਤੁਹਾਨੂੰ ਹੋਸਪਿਟਲ ਜਾਣਾ ਪਏ,
ਹਾਂਜੀ,
ਪਰ ਉਹ ਵੀ ਇਸ ਗੱਲ ਦਾ ਸੰਕੇਤ ਤੇ ਹੈ ਨਾ, ਇਟ ਆਲਸੋ ਪੁਆਇੰਟਸ ਟੂ ਦੀ ਡੇਂਜਰਸ ਆਫ ਈ ਸਕੂਟਰਸ, ਕਿਉਂਕਿ ਇਹਦੇ ਨਾਲ ਰਿਲੇਟਡ ਨਾ ਪ੍ਰੋਪਰ ਇਨਫਰਾਸਟ੍ਰਕਚਰ ਬਣਿਆ ਹੋਇਆ, ਨਾ ਇਹਦੇ ਨਾਲ ਸੰਬੰਧਿਤ ਕੋਈ ਪ੍ਰੋਪਰ ਗਾਈਡਲਾਈਨਸ ਹੀ ਹੈਗੀਆਂ ਨੇ, ਜਿਹੜੀਆਂ ਗਾਈਡਲਾਈਨਸ ਹੈਗੀਆਂ ਵੀ ਨੇ ਮਾੜੀਆਂ ਮੋਟੀਆਂ ਉਹਨਾਂ ਦੀ ਪ੍ਰੋਪਰਲੀ ਪਾਲਣਾ ਨਹੀਂ ਕੀਤੀ ਜਾ ਰਹੀ। ਵਟਸਐਪ 'ਤੇ ਹੁਣੇ ਮੈਸੇਜ ਆਇਆ ਇੱਕ ਕੁਲਵੰਤ ਸਿੰਘ ਉੱਪਲ ਜੀ ਦਾ, ਉਹ ਦੱਸ ਰਹੇ ਨੇ ਕਹਿੰਦੇ ਆਈ ਸੋ ਅ ਯੰਗ ਬੋਏ ਰਾਈਡਿੰਗ ਐਨ ਈ ਸਕੂਟਰ ਬਾਈਕ ਵਿਦ ਅ ਫਿਊ ਮੰਥ ਓਲਡ ਇਨਫੈਂਟ ਐਂਡ ਹਰ ਮਦਰ ਔਨ ਦਾ ਬੈਕ, ਮਤਲਬ ਮਲਟੀਪਲ ਬੰਦੇ ਈ ਸਕੂਟਰਸ ਤੇ।
ਵਾਹਿਗੁਰੂ। ਹੁਣ ਦੇਖੋ ਜਿਹੜੇ ਮਾਹਰ ਨੇ,
ਆਈ ਥਿੰਕ ਇਹ ਦੂਜਾ ਸਕੂਟਰ ਦੀ ਗੱਲ ਨਾ ਕਰ ਰਹੇ ਹੋਣ, ਜਿਹੜਾ ਦੂਜਾ ਜਿਹੜੇ ਉਹ ਘੱਟ ਪਾਵਰ ਵਾਲੇ ਸੀਟ ਵਾਲੇ ਸਕੂਟਰ
ਜਿਹੜੇ ਵਿਜੇ ਦੀ ਆ ਸਟੈਂਡਿੰਗ ਵਾਲੇ ਵੀ ਜਿਹੜੇ ਹੈਗੇ ਨੇ, ਇਹਨਾਂ ਤੇ ਵੀ 2-2 ਲੋਕ ਚੜੇ ਹੁੰਦੇ ਆ। ਸੋ ਅੱਜ ਜਿਹੜਾ ਹੁਣ ਇਹਦੇ ਵਿੱਚ ਕੋਈ ਰੈਕਮੈਂਡੇਸ਼ਨ ਹੀ ਦਿੱਤੀਆਂ ਜਾ ਰਹੀਆਂ ਨੇ, ਕਹਿੰਦੇ ਵੀ ਜਿਹੜੇ ਵੀ ਇਸ ਸਕੂਟਰਸ ਨੇ, ਜਿਹੜੇ ਵੀ ਕਿਸੇ ਨੇ ਸਕੂਟਰ ਚਲਾਉਣਾ ਈ ਸਕੂਟਰ, ਉਹਦੇ ਕੋਲ ਆਪਰੇਟਰਸ ਲਾਇਸੈਂਸ ਹੋਣਾ ਚਾਹੀਦਾ, ਵੀ ਲਾਇਸੈਂਸ ਦਾ ਪ੍ਰਬੰਧ ਕੀਤਾ ਜਾਵੇ, ਅਤੇ ਨਾਲ ਜੇਕਰ ਈ ਸਕੂਟਰ ਦੀ ਸਪੀਡ 20 ਕਿਲੋਮੀਟਰ ਪਰ ਆਵਰ ਤੋਂ ਜ਼ਿਆਦਾ ਹੈ ਫਿਰ ਉਹਦੇ ਵਾਸਤੇ ਇੰਸ਼ੋਰੈਂਸ ਵੀ ਕਹਿੰਦੇ ਜ਼ਰੂਰੀ ਹੋਵੇ, ਅਤੇ ਨਾਲ ਲਾਇਸੈਂਸ ਪਲੇਟ ਵੀ ਕਹਿੰਦੇ ਫਿਰ ਜ਼ਰੂਰੀ ਹੋਵੇ,
ਕਿਉਂਕਿ ਵਾਸੂ ਜੀ ਇਹ ਜਿਸ ਹਿਸਾਬ ਦੇ ਨਾਲ ਸੜਕਾਂ ਦੇ ਉੱਪਰ ਹੁਣ ਈ ਸਕੂਟਰਸ ਦੀ ਗਿਣਤੀ ਵੱਧਦੀ ਜਾ ਰਹੀ ਆ, ਇਹ ਇੰਸ਼ੋਰੈਂਸ ਵਾਲੇ ਪਰਵਿਊ ਦੇ ਵਿੱਚ ਇਹਨੂੰ ਲੈ ਕੇ ਆਉਣਾ ਪੈਣਾ। ਆਲਰੇਡੀ ਕਈ ਬੜੀਆਂ ਸਿਵੀਅਰ ਇੰਜਰੀਜ਼ ਇਹਦੇ ਕਰਕੇ ਸਾਹਮਣੇ ਆ ਰਹੀਆਂ ਟ੍ਰੈਫਿਕ ਦੇ ਵਿੱਚ, ਆਲਰੇਡੀ ਦੇਖੋ ਬੋਟਲਨੈਕਸ ਕ੍ਰੀਏਟ ਕਰਨ ਵਾਲੇ ਹੋਰ ਬੜੇ ਪਹਿਲੂ ਨੇ, ਖੁਦਾ ਨਾ ਖਾਸਤਾ ਕੋਈ ਇਹੋ ਜਿਹੀ ਇੰਜਰੀ ਹੋ ਜਾਂਦੀ ਹੈ, ਕੋਈ ਇਹੋ ਜਿਹਾ ਜਿਹੜੇ ਬੰਦੇ ਦਾ ਨੁਕਸਾਨ ਹੋਇਆ ਤਾਂ ਹੋਇਆ ਸੋ ਹੋਇਆ, ਪਰ ਜਿਹੜਾ ਉਹਦਾ ਰਿਪਲ ਇਫੈਕਟ ਆ ਨਾ ਉਹ ਬਹੁਤ ਜ਼ਿਆਦਾ।
ਪਰ ਮੇਨ ਗੱਲ ਤਾਂ ਦੇਖੋ ਇਹਦੇ ਵਿੱਚ ਇਹੀ ਹੈ ਨਾ ਕਿ ਜਿਹੜੀਆਂ ਕਮਿਊਨਿਟੀਜ਼ ਨੇ ਇਸ ਪਾਇਲਟ ਪ੍ਰੋਜੈਕਟ ਵਾਸਤੇ ਸਾਈਨ ਅਪ ਕੀਤਾ ਹੀ ਨਹੀਂ
ਜੀ,
ਫਿਰ ਉੱਥੇ ਸਕੂਟਰ ਚੱਲਣ, ਉੱਥੇ ਈ ਸਕੂਟਰ ਚਲਾਉਣਾ ਤਾਂ ਗੈਰ ਕਾਨੂੰਨੀ ਹੈ,
ਕਰੈਕਟ,
ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਸ਼ਰੇਆਮ ਡੇਲਾਈਟ ਦੇ ਵਿੱਚ, ਤੇ ਉਹਦੇ ਖਿਲਾਫ਼ ਕੋਈ ਇਨਫੋਰਸਮੈਂਟ ਹੀ ਨਹੀਂ ਹੋ ਰਹੀ,
ਅਸੀਂ ਇਨਫੋਰਸਮੈਂਟ ਤਾਂ ਜਿਹੜਾ ਵੱਡਾ ਕਾਨੂੰਨ ਹੋ ਰਿਹਾ ਉਹਦੇ ਖਿਲਾਫ਼ ਨਹੀਂ ਹੋ ਰਹੀ, ਆ ਜਿਹੜੀ ਮਤਲਬ ਮੈਂ ਹੁਣ
ਦੇਖੋ ਅਕਸਰ ਸੋਰੀ ਅਕਸਰ ਇਹ ਗੱਲ ਹੋ ਜਾਂਦੀ ਹੈ ਕਿ ਜੀ ਵੀ ਜਿਹੜੀਆਂ ਸਾਡੀਆਂ ਪੁਲਿਸ ਸਰਵਿਸਿਜ਼ ਨੇ ਵੱਖੋ ਵੱਖਰੀਆਂ ਕਮਿਊਨਿਟੀਜ਼ ਦੇ ਵਿੱਚ ਵੀ ਉਹ ਟ੍ਰੈਫਿਕ ਦੇ ਉੱਤੇ ਜ਼ਿਆਦਾ ਜ਼ੋਰ ਪਾਉਂਦੀਆਂ ਅਤੇ ਜਿਹੜਾ ਮੇਜਰ ਕ੍ਰਾਈਮ ਆ ਉਹਦੇ ਉੱਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ, ਇਹ ਤਾਂ ਹੁਣ ਜਿਹੜਾ ਟ੍ਰੈਫਿਕ ਦੇ ਵਿੱਚ ਵੀ ਵੀ ਤੁਸੀਂ ਕਿਸੇ ਵੀ ਮੇਜਰ ਇੰਟਰਸੈਕਸ਼ਨ ਤੇ ਖੜੇ ਹੋ ਜਾਓ ਤੇ ਤੁਹਾਨੂੰ ਕੁਝ ਹੀ ਮਿੰਟਾਂ ਦੇ ਅੰਦਰ ਅੰਦਰ ਕੋਈ ਨਾ ਕੋਈ ਈ ਸਕੂਟਰ ਚੱਲਦਾ ਨਜ਼ਰ ਆ ਜਾਏਗਾ,
ਬਿਲਕੁਲ,
ਤੇ ਫਿਰ ਉਹਨਾਂ ਰੋਕ ਕੇ ਟਿਕਟ ਦਿੱਤੀ ਜਾਵੇ।
ਯਾ ਬਿਲਕੁਲ, ਅੱਛਾ ਈ ਸਕੂਟਰਸ ਇੱਕ ਬਹੁਤ ਵੱਡੀ ਸਮੱਸਿਆ ਬਣੇ ਹੋਏ ਨੇ ਅਸੋ ਜੀ, ਪੈਡੈਸਟ੍ਰੀਅਨਸ ਵਾਸਤੇ ਵੀ ਖਤਰਾ ਇਹ, ਇਟ ਇਜ਼ ਨਾਟ ਜਸਟ ਅਬਾਊਟ ਦੀ ਅਦਰ ਵਹੀਕੂਲਰ ਟ੍ਰੈਫਿਕ,
ਹਾਂਜੀ,
ਜਿਹੜਾ ਕੋਈ ਪੈਡੈਸਟ੍ਰੀਅਨ ਸਾਈਡਵਾਕ ਤੇ ਜਾ ਰਿਹਾ ਜਿਹੜੀ ਬਣੀ ਪੈਡੈਸਟ੍ਰੀਅਨ ਵਾਸਤੇ ਆ,
ਹਾਂਜੀ,
ਉਹਦੇ ਵਾਸਤੇ ਵੀ ਖਤਰਾ।
ਇਹ ਈ ਸਕੂਟਰਸ ਜਿਹੜਾ ਪਾਇਲਟ ਪ੍ਰੋਜੈਕਟ ਆ ਉਹਦੇ ਜਿਹੜੇ ਕਾਨੂੰਨ ਨੇ ਉਹਦੇ ਜਿਹੜੇ ਰੂਲਸ ਤੇ ਰੈਗੂਲੇਸ਼ਨਸ ਨੇ ਉਹ ਕਹਿੰਦੇ ਨੇ ਵੀ ਤੁਸੀਂ ਇਹਨੂੰ ਸਾਈਡਵਾਕ ਤੇ ਚਲਾ ਹੀ ਨਹੀਂ ਸਕਦੇ, ਵੀ ਇਹ ਤਾਂ ਸੜਕ ਤੇ ਚਲਾਉਣਾ ਤੁਸੀਂ ਬਾਈਸਾਈਕਲ ਲੇਨ ਦੇ ਵਿੱਚ। ਹੁਣ ਉਹ ਬਾਈਸਾਈਕਲ ਲੇਨ ਜਿਹੜੀ ਆ ਉਹ ਮੋਸਟ ਆਫ ਦਾ ਸੜਕਾਂ ਜਿਹੜੀਆਂ ਉਹ ਬਹੁਤੀਆਂ ਸੜਕਾਂ ਦੇ ਉੱਤੇ ਬਣੀ ਨਹੀਂ
ਬਣੀ ਨਹੀਂ ਜੇ ਬਣੀ ਹੋਈ ਆ ਪੂਰਤੀ ਆ, ਕਿਤੇ ਕਿਤੇ ਤਾਂ ਬਾਈਸਾਈਕਲ ਲੇਨ ਦੇਖ ਕੇ ਲੱਗਦਾ ਵੀ ਇਹ 'ਚ ਦੋ ਪੈਡਲ ਵੀ ਸਾਈਕਲ ਦੇ ਫਿੱਟ ਆ ਜਾਣ।
ਐਗਜੈਕਟਲੀ,
ਅੱਛਾ ਰੂਲ ਹੁਣ ਇਹ ਕਹਿੰਦਾ ਵੀ ਜਦੋਂ ਕਾਰ ਵਾਲੇ ਨੇ ਸਾਈਕਲ ਦੇ ਕੋਲੋਂ ਦੀ ਹੋ ਕੇ ਨਿਕਲਣਾ ਤੁਸੀਂ ਉਹ ਕਿ 1.5 meter ਦੀ ਥਾਂ ਛੱਡਣੀ, ਆਈ ਬਿਲੀਵ ਰੂਲ ਇਹ ਹੋ ਗਿਆ ਹੋਇਆ, 1.5 meter ਦੀ ਥਾਂ ਛੱਡੋ ਤੁਸੀਂ ਨਾਲ ਦੀ ਲੇਨ 'ਚ ਚਲੇ ਜਾਂਦੇ ਹੋ।
ਐਗਜੈਕਟਲੀ, ਸੋ ਸਪੋਰਟਿੰਗ ਇਨਫਰਾਸਟ੍ਰਕਚਰ ਤਾਂ ਹੈ ਨਹੀਂ
ਜੀ,
ਤੇ ਸੋ ਮੇਜਰ ਜਿਹੜਾ ਮੇਨ ਜਿਹੜਾ ਬੁਨਿਆਦੀ ਸਵਾਲ ਹੈ ਵੀ ਜੇ ਅਸੀਂ ਆਪਣੇ ਕਾਨੂੰਨ ਦੀ ਆਪ ਇੱਜ਼ਤ ਕਰ ਨਹੀਂ ਰਹੇ, ਇੱਕ ਬੇਸਿਕ ਲੈਵਲ 'ਤੇ ਤੁਸੀਂ ਆਪਣੇ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹੋ ਜਿੱਥੇ ਕਾਨੂੰਨ ਨੂੰ ਪ੍ਰੋਟੈਕਟ ਕਰਨਾ ਬਹੁਤਾ ਔਖਾ ਨਹੀਂ ਹੈ, ਉਹ ਇੱਕ ਬੇਸਿਕ ਐਨਫੋਰਸਮੈਂਟ, ਇਹਦੀ ਕੋਈ ਤੁਹਾਨੂੰ ਤਫਤੀਸ਼ ਨਹੀਂ ਕਰਨੀ ਪੈਣੀ, ਇਹਦੇ 'ਚ ਤੁਹਾਨੂੰ ਕੋਈ ਟਾਸਕ ਫੋਰਸ ਦਾ ਗਠਨ ਨਹੀਂ ਕਰਨਾ ਪੈਣਾ, ਤੁਸੀਂ ਜਿਹੜੀਆਂ ਟਿਕਟਾਂ ਦਿੰਦੇ ਹੀ ਹੋ ਲੁਕ ਲੁਕ ਕੇ ਗੱਡੀਆਂ ਵਾਲਿਆਂ ਨੂੰ, ਤੁਸੀਂ ਇਸੇ ਤਰ੍ਹਾਂ ਜੇ ਇੰਟਰਸੈਕਸ਼ਨ 'ਤੇ ਖੜ ਕੇ ਦੋ ਚਾਰ ਟਿਕਟਾਂ ਦਿੱਤੀਆਂ ਹੋਣ ਈ ਸਕੂਟਰ ਵਾਲਿਆਂ ਨੂੰ ਵੀ ਤੇ ਫਿਰ ਤੁਹਾਡੇ ਕਾਨੂੰਨ ਦੀ ਰਾਖੀ ਤੁਸੀਂ ਆਪ ਕਰ ਰਹੇ ਹੋ, ਇਟ ਗਿਵਸ ਅ ਸਿਗਨਲ ਟੂ ਦ ਕਮਿਊਨਿਟੀ ਦੈਟ ਯੂ ਆਰ ਸੀਰੀਅਸ ਅਬਾਊਟ
ਦ ਐਨਫੋਰਸਿੰਗ ਦ ਲਾਅ,
ਐਨਫੋਰਸਿੰਗ ਦ ਲਾਅ। ਜੇ ਤੁਸੀਂ ਬੇਸਿਕ ਜੀ ਚੀਜ਼ ਦੇ ਉੱਤੇ ਆਪਣੇ ਕਾਨੂੰਨ ਇਨਫੋਰਸ ਨਹੀਂ ਕਰ ਰਹੇ ਫਿਰ ਆਮ ਜਨਤਾ ਦੇ ਵਿੱਚ ਸਿਗਨਲ ਇਹ ਜਾਂਦਾ, ਸੰਕੇਤ ਇਹ ਜਾਂਦਾ, ਠੀਕ ਆ ਸਭ ਚਲਦਾ ਹੈ।
ਕਾਗਜ਼ਾਂ 'ਚ ਲਿਖਿਆ ਕਾਨੂੰਨ ਜਿਹੜਾ ਪਾਰਲੀਮੈਂਟ ਦੀ ਲੈਜਿਸਲੇਟਿਵ ਅਸੈਂਬਲੀ ਦੀ ਲਾਇਬ੍ਰੇਰੀ ਦੀਆਂ ਸ਼ੈਲਫਾਂ ਦੇ ਵਿੱਚ ਪਿਆ ਹੈ ਉਹਨੇ ਨਹੀਂ ਕੋਈ ਅਸਰ ਪਾਉਣਾ, ਉਸ ਕਾਨੂੰਨ ਨੂੰ ਲਾਗੂ ਕਰਨ ਨਾਲ ਅਸਰ ਪੈਣਾ, ਨਹੀਂ ਤੇ ਜਿੰਨੇ ਮਰਜ਼ੀ ਤੁਸੀਂ ਕਮਰਿਆਂ ਦੇ ਕਮਰੇ ਭਰ ਲਓ, ਕਾਗਜ਼ਾਂ ਦੇ ਪਲੰਦੇ ਬਣਾ ਲਓ, ਉਹਨਾਂ ਬਣੇ ਹੋਏ ਕਾਨੂੰਨਾਂ ਨੇ ਕੁਛ ਨਹੀਂ ਕਰਨਾ, ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਜਿਹੜੀ ਵਿਲਿੰਗਨੈਸ ਹੈ, ਇੱਛਾ ਸ਼ਕਤੀ ਆ, ਅਸਰ ਉਹਨੇ ਲਿਆਉਣਾ।
ਇਨਫੋਰਸਮੈਂਟ ਦੀ ਜਦੋਂ ਵੀ ਗੱਲ ਹੁੰਦੀ ਆ, ਜਦੋਂ ਆਪਾਂ ਵੱਡੇ ਮਾਮਲਿਆਂ ਦੀ ਗੱਲ ਕਰਦੇ ਹਾਂ ਐਕਸਟੋਰਸ਼ਨ ਨਾਲ ਸੰਬੰਧਿਤ, ਉਦੋਂ ਬੜੀਆਂ ਗੱਲਾਂ ਹੁੰਦੀਆਂ ਕਿ ਜੀ ਚਾਰਜਿਸ ਜਿਹੜੇ ਨੇ ਪ੍ਰੂਵ ਕਰਨੇ ਬਹੁਤ ਔਖੇ ਨੇ, ਥ੍ਰੈਸ਼ਹੋਲਡ ਬਹੁਤ ਉੱਚੀ ਹੈ, ਬੀਸੀ ਪ੍ਰੋਸੀਕਿਊਸ਼ਨ ਸਰਵਿਸ ਅਪਰੂਵ ਨਹੀਂ ਕਰਦੀ, ਇਨਵੈਸਟੀਗੇਸ਼ਨ ਬਹੁਤ ਕਰਦੀ ਹੈ ਸਾਡੀ ਪੁਲਿਸ ਸਰਵਿਸ, ਉਹਦੇ ਵਿੱਚ ਤਾਂ ਚਲੋ ਮੰਨਿਆ ਕਿ ਟੇਕਸ ਅ ਲੋਟ, ਵੀ ਇਹਦੇ 'ਚ ਤਾਂ ਕੋਈ ਤਫਤੀਸ਼ ਨਹੀਂ ਨਾ ਕਰਨੀ ਪੈਣੀ, ਇਹ ਤਾਂ ਖੜ ਕੇ ਬਸ ਤੁਸੀਂ ਰੋਕ ਕੇ ਟਿਕਟ ਦੇਣੀ।
ਐਂਡ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਇਹਨੂੰ ਆਹ ਟਿਕਟ ਵਾਲਾ ਕੰਮ ਕਰਨਾ ਫਿਰ ਉਹਨੂੰ ਇੰਸ਼ੋਰੈਂਸ ਦੇ ਦਾਇਰੇ 'ਚ ਲਿਆਉਣਾ ਪੈਣਾ, ਬਿਕੋਜ਼ ਯੂ ਵਾਂਟ ਟੂ ਮੇਕ ਸ਼ੋਰ ਕਿ ਜਿਹੜੇ ਬੰਦੇ ਨੂੰ ਟਿਕਟ ਦੇ ਰਹੇ ਉਹਦੇ ਕੋਲ ਆਈ ਡੀ ਹੋਵੇ,
ਜੇ ਵਾਕਿੰਗ ਦੀ ਵੀ ਤਾਂ ਟਿਕਟ ਹੁੰਦੀ ਹੈ,
ਟਿਕਟ ਹੁੰਦੀ ਹੈ,
ਉੱਥੇ ਕਿਹੜਾ ਕੋਈ ਲਾਇਸੈਂਸ ਪਲੇਟ ਲੱਗੀ ਹੁੰਦੀ ਬੰਦੇ ਦੇ, ਜੇ ਉਹ ਟਿਕਟ ਦਿੱਤੀ ਜਾ ਸਕਦੀ ਹੈ, ਇਹ ਵੀ ਦਿੱਤੀ ਜਾ ਸਕਦੀ ਹੈ,
ਤੁਸੀਂ
ਟਿਕਟ ਨਾ ਵੀ ਦਿਓ ਯਾਰ, ਰੋਕ ਕੇ ਝਿੜਕਾ ਹੀ ਮਾਰ ਦਿਓ, ਦੋ ਉਹਨਾਂ ਨੂੰ ਸਮਝਾ ਹੀ ਦਿਓ ਵੀ ਯਾਰ ਜਿੱਦਾਂ ਕਰਦੇ ਨਹੀਂ ਹੁੰਦੇ ਅਵੇਅਰਨੈਸ ਕੈਂਪੇਨ ਹੈ, ਤੁਸੀਂ ਪੈਂਪਲੇਟ 'ਚ ਪਾ ਕੇ ਉਹਨਾਂ ਨੂੰ ਦੱਸ ਦੇ ਦਿਓ ਕਿਉਂ ਵੀ ਆਹ ਬੇਟੇ ਇੱਥੇ ਇਹ ਇਲੀਗਲ ਆ, ਤੁਸੀਂ ਇੱਦਾਂ ਨਹੀਂ ਚਲਾ ਸਕਦੇ, ਤੁਹਾਡੇ ਸੱਟ ਲੱਗ ਸਕਦੀ ਹੈ, ਕਿਸੇ ਦਾ ਨੁਕਸਾਨ ਹੋ ਸਕਦਾ, ਐਟਲੀਸਟ ਅਵੇਅਰਨੈਸ ਕੈਂਪੇਨ ਹੀ ਸ਼ੁਰੂ ਕਰ ਦਿਓ।
ਪਰ ਉਹੀ ਆ ਯਾ ਗੱਲ ਤੇ ਇਹਨੂੰ ਟੈਕਲ ਕਰਨਾ ਪੈਣਾ, ਇਹ ਵੀ ਇੱਕ ਅਜਿਹੀ ਸਮੱਸਿਆ ਬਣਦੀ ਜਾ ਰਹੀ ਹੈ ਜਿਹਨੂੰ ਫੋਰ ਅ ਵੈਰੀ ਲੌਂਗ ਟਾਈਮ ਇਗਨੋਰ ਕੀਤਾ ਜਾ ਰਿਹਾ, ਬਟ ਨਾਓ ਇਟਸ ਹਾਈ ਟਾਈਮ
ਜੀ,
ਇਹ ਕੋਈ ਨਾ ਕੋਈ ਵੱਡਾ ਨੁਕਸਾਨ ਹੋਣ ਤੋਂ ਪਹਿਲਾਂ ਥਿੰਗਸ ਹੈਵ ਟੂ ਬੀ ਲੁਕਡ ਐਟ।
ਵਿਜੇ ਜੀ, ਹੁਣੇ ਹੁਣੇ ਖਬਰ ਆ ਰਹੀ ਹੈ ਕਿ BCGEU ਤੇ ਸਰਕਾਰ ਦੇ ਵਿਚਕਾਰ ਗੱਲਬਾਤ ਦੁਬਾਰਾ ਤੋਂ ਸ਼ੁਰੂ ਹੋ ਰਹੀ ਹੈ।
BCGEU ਦੇ ਜਿਹੜੇ ਲੀਡਰ ਨੇ ਬਾਸੂ ਜੀ ਪੌਲ ਫਿੰਚ,
ਹਾਂਜੀ ਪੌਲ ਫਿੰਚ,
ਪੌਲ ਫਿੰਚ, ਉਹਨਾਂ ਨੇ ਇਸ ਗੱਲ ਦਾ ਸੰਕੇਤ ਦੇ ਦਿੱਤਾ ਵੀ ਜਿੰਨੇ ਅਸੀਂ ਪੈਸੇ ਪਹਿਲਾਂ ਜਿੰਨੀ ਰੇਜ਼ ਮੰਗ ਰਹੇ ਸੀ ਅਸੀਂ ਉਹ ਤੋਂ ਘੱਟ ਤੇ ਵੀ ਸੈਟਲਮੈਂਟ ਕਰਨ ਨੂੰ ਤਿਆਰ ਹਾਂ। ਹੁਣ
ਉਹ ਪਹਿਲਾਂ ਵੀ ਕਹੀ ਜਾਂਦੇ ਸੀ, ਕਹਿੰਦੇ 8% ਅਸੀਂ ਮੰਗ ਰਹੇ ਹਾਂ, 8% ਵੀ ਠੀਕ ਰਹੇਗਾ, ਕੋਈ ਗੱਲ ਨਹੀਂ,
ਆਓ ਤਾਂ ਸਹੀ,
ਹਾਂ ਵੀ ਆਓ ਤਾਂ ਸਹੀ।
ਸੋ ਹੁਣ ਉਹ ਗੱਲਬਾਤ ਅੱਜ ਦੁਬਾਰਾ ਤੋਂ ਸ਼ੁਰੂ ਹੋ ਰਹੀ ਹੈ, ਦੇਖਦੇ ਹਾਂ ਹੋਪਫੁਲੀ ਉਹਦੇ ਵਿੱਚੋਂ ਕੁਝ ਸਾਰਥਕ ਗੱਲ ਸਾਹਮਣੇ ਆਵੇ, ਕਿਉਂਕਿ ਜੇ ਅਜੇ ਵੀ ਇਹ ਗੱਲ ਖਤਮ ਨਹੀਂ ਹੁੰਦੀ, ਨੈਕਸਟ ਵੀਕ 8th ਹਫ਼ਤਾ ਹੋ ਜਾਣਾ ਹੜਤਾਲ ਦਾ, 2 September ਤੋਂ ਜਿਹੜੀ ਐਸਕੇਲੇਟਿੰਗ ਜੋਬ ਐਕਸ਼ਨ ਆ BCGEU ਵੱਲੋਂ ਅਤੇ ਉਹ ਜਿਹੜੀ ਪ੍ਰੋਫੈਸ਼ਨਲ ਇੰਪਲੋਈਜ਼ ਐਸੋਸੀਏਸ਼ਨ ਆ ਉਹਨਾਂ ਵੱਲੋਂ 2 September ਦਾ ਉਹ ਐਕਸ਼ਨ ਸ਼ੁਰੂ ਕੀਤਾ ਹੋਇਆ।
ਹਾਂਜੀ,
ਬਸ ਜੀ ਕੁਇਕਲੀ ਗੱਲ ਕਰੀਏ, ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਦੋਂ ਆਹ ਅਨਾਊਂਸਮੈਂਟ ਕੀਤੀ ਹੈ ਬੇਲ ਰਿਫੋਰਮ ਦੀ ਤਬਦੀਲੀ ਵਾਲੀ, ਉਦੋਂ ਉਹਦੀ ਪ੍ਰੋਡਕਸ਼ਨ ਅਮਰੀਕਾ ਇਲੀਨੋਏ ਲੈ ਕੇ ਜਾ ਰਹੇ ਨੇ ਵੀ ਕੀ ਹੁਣ ਸਮਾਂ ਆ ਗਿਆ ਤੁਹਾਨੂੰ ਲੱਗਦਾ ਵੀ ਕੈਨੇਡਾ ਨੂੰ ਕਾਊਂਟਰ ਟੈਰਿਫਸ ਅਮਰੀਕਾ ਦੇ ਉੱਪਰ ਵੀ ਲਗਾਉਣੇ ਚਾਹੀਦੇ ਨੇ ਤਾਂ ਕਿ ਅਮਰੀਕਾ ਨੂੰ ਵੀ ਥੋੜ੍ਹਾ ਸੇਕ ਮਹਿਸੂਸ ਹੋਵੇ? ਇਹਦੇ ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਸੀ ਵੀ ਦੇਅਰ ਆਰ ਟਾਈਮਸ ਟੂ ਹਿੱਟ ਬੈਕ ਐਂਡ ਟਾਈਮਸ ਟੂ ਟਾਕ, ਰਾਈਟ ਨਾਓ ਇਜ਼ ਦਾ ਟਾਈਮ ਟੂ ਟਾਕ, ਵੀ ਹੁਣ ਗੱਲਬਾਤ ਦਾ ਸਮਾਂ, ਹੁਣ ਰਿਟੈਲੀਏਟ ਕਰਨ ਦਾ ਸਮਾਂ ਨਹੀਂ ਹੈ, ਸੋ ਕਾਊਂਟਰ ਟੈਰਿਫ ਨਹੀਂ ਲੱਗਣਗੇ.
ਕਿਉਂਕਿ ਕੱਲ੍ਹ ਪਰਸੋਂ ਡਗ ਫੋਰਡ ਨੇ ਇਹ ਗੱਲ ਕਹੀ ਸੀ ਕਿ ਵੀ ਜੇ ਤੁਹਾਡੇ ਕੋਲੋਂ ਡੀਲ ਨਹੀਂ ਹੋ ਰਹੀ ਅਮਰੀਕਾ ਦੇ ਨਾਲ, ਦੈਨ ਹਿੱਟ ਦੈਮ ਬੈਕ
ਜੀ.
ਅਤੇ ਇਸ ਕਰਕੇ ਸਵਾਲ ਪੁੱਛਿਆ ਗਿਆ ਵੀ ਡਗ ਫੋਰਡ ਜਿਹੜੀ ਗੱਲ ਕਹਿ ਰਹੇ ਨੇ ਵੀ ਕਾਊਂਟਰ ਟੈਰਿਫ ਲਗਾ ਦੇਣੇ ਚਾਹੀਦੇ ਹੁਣ, ਵੀ ਤੁਸੀਂ ਇਹਦੇ ਨਾਲ ਸਹਿਮਤ ਹੋ? ਤੇ ਪ੍ਰਧਾਨ ਮੰਤਰੀ ਨੇ ਜਵਾਬ ਕਿਹਾ ਵੀ ਨਹੀਂ, ਅਜੇ ਕਹਿੰਦੇ ਬੜੀ ਸਾਡੀ ਡੂੰਘੀ ਗੱਲਬਾਤ ਚੱਲ ਰਹੀ ਹੈ, ਵੀ ਆਰ ਇੰਗੇਜਡ ਇਨ ਡੀਪ ਨੈਗੋਸੀਏਸ਼ਨਸ, ਇੰਟੈਂਸਿਵ ਨੈਗੋਸੀਏਸ਼ਨਸ, ਵੀ ਜੋ ਗੱਲਬਾਤ ਚੱਲ ਹੀ ਰਹੀ ਹੈ ਤੇ ਅਸੀਂ ਉਹਦੇ ਵਿੱਚ ਐਵੇਂ ਆਪ ਦੀ ਕਲਾਰਾ ਕਿਉਂ ਪਾਉਣਾ? ਤੇ ਕਹਿੰਦੇ ਇਸ ਕਰਕੇ ਵੀ ਦੇਰ ਇਜ਼ ਟਾਈਮ ਜਦੋਂ ਗੱਲਬਾਤ ਕਰਨ ਦਾ ਸਮਾਂ ਹੁੰਦਾ ਤੇ ਟਾਈਮ ਹੁੰਦਾ ਜਦੋਂ ਐਕਸ਼ਨ ਲੈਣਾ ਹੁੰਦਾ, ਕਿਉਂਕਿ ਕੱਲ੍ਹ ਡਗ ਫੋਰਡ ਦੇ ਨਾਲ ਮੁਲਾਕਾਤ ਵੀ ਕਰਨੀ ਸੀ ਪ੍ਰਧਾਨ ਮੰਤਰੀ ਨੇ, ਸੋ ਉਹਨਾਂ ਨੇ ਜ਼ਿਕਰ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਪਹਿਲਾਂ, ਕਹਿੰਦੇ ਵੀ ਮੈਂ ਮਿਲਣਾ ਅੱਜ ਡਗ ਫੋਰਡ ਨੂੰ ਤੇ ਮੈਂ ਉਹਨਾਂ ਨੂੰ ਪੂਰੀ ਕਹਿੰਦੇ ਬਰੀਫਿੰਗ ਦੇ ਕੇ ਆਵਾਂਗਾ ਵੀ ਸਾਡੀ ਗੱਲਬਾਤ ਇਸ ਵੇਲੇ ਕਿੱਥੇ ਪਹੁੰਚੀ ਹੋਈ ਹੈ. ਤੇ ਉਸ ਤੋਂ ਬਾਅਦ ਫਿਰ ਦੁਪਹਿਰ ਕੁ ਵੇਲੇ ਉਹਨਾਂ ਦੇ ਘਰ ਗਏ ਡਗ ਫੋਰਡ ਦੇ, ਤਕਰੀਬਨ ਇੱਕ ਘੰਟਾ ਉਹਨਾਂ ਦੇ ਘਰ ਰਹੇ ਤੇ ਗੱਲਬਾਤ ਉੱਥੇ ਚੱਲੀ, ਪਰ ਮੀਡੀਆ ਨੂੰ ਲਾਗੇ ਨਹੀਂ ਲੱਗਣ ਦਿੱਤਾ ਗਿਆ. ਪੁਲਿਸ ਨੇ ਮੀਡੀਆ ਨੂੰ ਦੂਰ ਰੱਖਿਆ, ਉਹਨਾਂ ਨੇ ਕਿਹਾ ਤੁਸੀਂ ਸਵੇਰੇ ਪ੍ਰੈਸ ਕਾਨਫਰੰਸ ਬੜੇ ਸਵਾਲ ਪੁੱਛ ਲਏ ਵੀ ਹੁਣ ਤੁਸੀਂ ਇਹਨਾਂ ਦੋਨਾਂ ਨੂੰ ਆਪਸ 'ਚ ਗੱਲ ਕਰ ਲੈਂਦੇ ਹੋ.
ਕੱਲ੍ਹ ਦੀ ਉਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਮਾਰਕ ਕਾਰਨੀ ਸਟੈਲੈਂਟਿਸ ਦੇ ਜਿਹੜੇ ਗਲੋਬਲ ਸੀਈਓ ਨੇ ਉਹਨਾਂ ਦੇ ਨਾਲ ਵੀ ਗੱਲ ਕਰਕੇ ਆਏ ਸੀ, ਤੇ ਮਾਰਕ ਕਾਰਨੀ ਨੇ ਕੱਲ੍ਹ ਇਹ ਕਿਹਾ ਕਿ ਸਟੈਲੈਂਟਿਸ ਦੇ ਗਲੋਬਲ ਸੀਈਓ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਬ੍ਰੈਂਪਟਨ ਵਾਲੇ ਪਲਾਂਟ ਦੇ ਵਾਸਤੇ ਸਟੈਲੈਂਟਿਸ ਦਾ ਕੋਈ ਨਾ ਉਹਨਾਂ ਦੀ ਕੋਈ ਨਾ ਕੋਈ ਯੋਜਨਾ ਹੈਗੀ ਆ, ਪਰ
ਕਹਿੰਦੇ ਵੱਖਰਾ ਕੋਈ ਮਾਡਲ ਕਹਿੰਦੇ ਉਹਨਾਂ ਨੇ ਦੱਸਿਆ ਵੀ ਉਹ ਇੱਥੇ ਬ੍ਰੈਂਪਟਨ ਦੇ ਵਿੱਚ ਬਣਾਉਣਗੇ.
ਹਾਂ, ਕੋਈ ਨਵੀਂ ਹੋਰ ਵੱਖਰੀ ਕਿਸਮ ਦੀ ਗੱਡੀ ਉੱਥੇ ਬਣ ਜੂ, ਜੀਪ ਕੰਪਸ ਜੇ ਲੈਣਾ ਜਾ ਰਹੀ ਹੈ, ਕੋਈ ਹੋਰ ਗੱਡੀ ਉੱਥੇ ਬਣੂ. ਪਰ ਵਾਸੂ ਜੀ, ਪ੍ਰੋਬਲਮ ਇਸ ਵੇਲੇ ਇਹ ਬਣੀ ਹੋਈ ਹੈ, ਕੈਨੇਡਾ ਅਮਰੀਕਾ ਦੇ ਨਾਲ ਇਸ ਪੂਰੀ ਨੈਗੋਸੀਏਸ਼ਨ ਦੇ ਵਿੱਚ, ਡੀਲ ਮੇਕਿੰਗ ਦੇ ਵਿੱਚ ਮਲਟੀਪਲ ਪਾਸਿਓਂ ਫਸਿਆ ਹੋਇਆ. ਇੱਕ ਤਾਂ ਆ ਜਿਹੜੇ ਟੈਰਿਫ ਲੱਗ ਗਏ ਸੈਕਸ਼ਨ 232 ਵਾਲੇ, ਉਹ ਵਾਲੇ ਟੈਰਿਫ ਸਭ ਪੰਗਾ ਪਿਆ ਹੋਇਆ. ਦੂਜੀ ਗੱਲ ਹੈਗੀ ਹੈ ਕਿ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਆ USMCA, ਉਹਦੀ ਵੀ ਤਾਂ ਉਹਦਾ ਵੀ ਤਾਂ ਰਿਵਿਊ ਹੋਣਾ ਅਗਲੇ ਸਾਲ, ਅਤੇ ਇਸ ਵੇਲੇ ਹੁਣ ਬਚਾਅ ਇੱਦਾਂ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਹ ਟੈਰਿਫਸ ਨਾਲ ਸੰਬੰਧਿਤ ਜਿਹੜੀ ਵੀ ਨੈਗੋਸੀਏਸ਼ਨ ਹੋ ਰਹੀ ਆ ਸਟੀਲ ਅਲੂਮੀਨਮ ਆਟੋ ਸੈਕਟਰ ਦੀ, ਵੀ ਇਹਨੂੰ ਇਸ ਹਿਸਾਬ ਨਾਲ ਕਰ ਲਈਏ ਕਿ ਜਦੋਂ ਅਗਲੇ ਸਾਲ USMCA ਫਰੀ ਟ੍ਰੇਡ ਅਗਰੀਮੈਂਟ ਦਾ ਰਿਵਿਊ ਹੋਣਾ, ਉਹਦੇ ਵਿੱਚ ਕਿਤੇ ਇਹ ਚੀਜ਼ਾਂ ਦੁਬਾਰਾ ਨਾ ਫਸ ਜਾਣ, ਵੀ ਇਹਨਾਂ ਨੂੰ ਪਹਿਲਾਂ ਹੀ ਅਸੀਂ ਇੰਨਾ ਵਾਟਰ ਟਾਈਟ ਕਰ ਲਈਏ ਇਸ ਡੀਲ ਨੂੰ. ਪਰ ਜਿਹੜੀ ਆ ਸਟੈਲੈਂਟਿਸ ਦੀ ਕੋਈ ਵੀ ਯੋਜਨਾ ਬ੍ਰੈਂਪਟਨ ਦੇ ਪਲਾਂਟ ਲਈ ਕੋਈ ਨਵੀਂ ਗੱਡੀ ਬਣਾਉਣ ਦੀ ਆ, ਮਾਰਕਾਰ ਨੇ ਇਹ ਗੱਲ ਕੱਲ੍ਹ ਕਲੀਅਰ ਕੀਤੀ ਹੈ ਵੀ ਇਹ ਅਗਲੇ ਸਾਲ ਫਰੀ ਟ੍ਰੇਡ ਅਗਰੀਮੈਂਟ ਦਾ ਜਦ ਤੱਕ ਰਿਵਿਊ ਨਹੀਂ ਹੋ ਜਾਂਦਾ ਉਹ ਤੋਂ ਪਹਿਲਾਂ ਸਟੈਲੈਂਟਿਸ ਬ੍ਰੈਂਪਟਨ ਦੇ ਵਿੱਚ ਆਪਣਾ ਕੋਈ ਨਵਾਂ ਪਲਾਨ ਲਾਗੂ ਨਹੀਂ ਕਰ ਸਕੇਗੀ.
ਯਾ ਕਹਿੰਦੇ ਉਹਨਾਂ ਦੇ ਗਲੋਬਲ ਸੀਈਓ ਐਂਟੋਨੀਆ ਫਿਲੋਸਾ ਨੇ ਕਹਿੰਦੇ ਫੋਨ 'ਤੇ ਮੈਨੂੰ ਇਹ ਗੱਲ ਕਹੀ ਹੈ, ਤੁਸੀਂ ਯਾਦ ਕਰੋ ਵਿਜੇ ਜੀ, ਸਟੈਲੈਂਟਿਸ ਵਾਲੇ ਜਦੋਂ ਆਪਣਾ ਪ੍ਰਤੀਕਰਮ ਸਾਂਝਾ ਕਰਦੇ ਸੀ, ਜਦੋਂ ਇਹ ਗੱਲ ਹੋਈ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਵੀ ਅਸੀਂ ਆਪਣੀ ਪ੍ਰੋਡਕਸ਼ਨ ਮੂਵ ਕਰਨੀ US, ਫਿਰ ਜਦੋਂ ਸਵਾਲ ਪੁੱਛਿਆ ਗਿਆ ਬ੍ਰੈਂਪਟਨ ਦਾ ਕੀ, ਉਹ ਕਹਿੰਦੇ ਸਾਡਾ ਬ੍ਰੈਂਪਟਨ ਵਾਸਤੇ ਸਾਡੇ ਕੋਲ ਯੋਜਨਾ ਹੈ, ਪਰ ਅਸੀਂ ਸਰਕਾਰ ਨਾਲ ਡਿਸਕਸ਼ਨਸ ਤੋਂ ਬਾਅਦ ਉਹ ਤੁਹਾਨੂੰ ਦੱਸਾਂਗੇ ਵੀ ਸਾਡੀ ਕੀ ਯੋਜਨਾ ਹੈ. ਸੋ ਮਾਰਕ ਕਾਰਨੀ ਨੇ ਸਪਸ਼ਟ ਕੀਤਾ ਕਿ ਉਹ ਬੇਸਿਕਲੀ ਵੇਟ ਕਰ ਰਹੇ ਨੇ ਕਿ USMCA ਦਾ ਰਿਵਿਊ ਪੂਰਾ ਹੋ ਜਾਏ, ਉਸ ਤੋਂ ਬਾਅਦ ਹੀ ਉਹ ਕੋਈ ਨਵਾਂ ਪਲਾਨ ਅਨਾਊਂਸ ਕਰਨ ਬ੍ਰੈਂਪਟਨ ਵਾਸਤੇ. ਇੱਦਾਂ ਨਾ ਹੋਵੇ ਕਿ ਸਟੈਲੈਂਟਿਸ ਵਾਲੇ ਫਿਰ ਕਹਿਣ ਕਿ ਜੇ ਅਸੀਂ ਫਲਾਨੀ ਗੱਡੀ ਫਲਾਨਾ ਮਾਡਲ ਇੱਥੇ ਬਣਾਵਾਂਗੇ ਤੇ ਫਿਰ USMCA ਦੇ ਵਿੱਚ ਕੋਈ ਵੱਡਾ ਚੇਂਜ ਹੋ ਜਾਏ, ਕੋਈ ਪਾਲਿਸੀ ਦੇ ਵਿੱਚ ਕੋਈ ਵੱਡਾ ਚੇਂਜ ਹੋ ਜਾਏ ਤੇ ਉਹਨਾਂ ਨੂੰ ਫਿਰ ਆਪਣਾ ਬਿਆਨ ਜਿਹੜਾ ਬਦਲਣਾ ਪਵੇ. ਦੇ ਆਲਸੋ ਗੈਟ ਬੈਡ ਪ੍ਰੈਸ ਕਿ ਜੀ ਇਹ ਦੇਖੋ ਇਹ ਕੈਨੇਡੀਅਨ ਲੇਬਰ ਦੀ ਪਰਵਾਹ ਨਹੀਂ ਕਰਦੇ, ਇਹ ਆਪਣੇ ਵਾਅਦਿਆਂ ਤੋਂ ਮੁੱਕਰ ਰਹੇ ਨੇ, ਸਰਕਾਰ ਮਿਨਿਸਟਰ ਨੂੰ ਕਹਿਣਾ ਪੈਂਦਾ ਵੀ ਤੁਹਾਡੇ ਖਿਲਾਫ਼ ਅਸੀਂ ਲੀਗਲ ਚੈਲੰਜ ਕਰਾਂਗੇ. ਪ੍ਰਾਈਮ ਮਿਨਿਸਟਰ ਨੇ ਵੀ ਗੱਲ ਕਿਹਾ, ਕਹਿੰਦੇ ਜੇ ਉਹ ਨੌਬਤ ਆਉਂਦੀ ਹੈ ਤੇ ਅਸੀਂ ਲੀਗਲ ਚੈਲੰਜ ਕਰਨ ਦੀ ਪੂਰੀ ਤਿਆਰੀ 'ਚ ਹੈਗੇ ਹਾਂ, ਕਹਿੰਦੇ ਉਹ ਕੀਤਾ ਜਾ ਸਕਦਾ ਮੁਕੱਦਮਾ ਸਟੈਲੈਂਟਿਸ ਦੇ ਖਿਲਾਫ਼,
ਕਿਉਂਕਿ ਸਟੈਲੈਂਟਿਸ ਨੂੰ ਜਿਹੜੇ ਕੋਈ ਫਾਈਨੈਂਸ਼ੀਅਲ ਇਨਸੈਂਟਿਵਸ ਹੋਰਨਾਂ ਪ੍ਰੋਜੈਕਟਸ ਲਈ ਪਿਛਲੇ ਸਾਲਾਂ ਦੇ ਵਿੱਚ ਕਮਿਟ ਕੀਤੇ ਸਰਕਾਰ ਨੇ, ਉਹਦੀ ਏਵਜ ਦੇ ਵਿੱਚ ਇਹ ਵਾਅਦੇ ਵੀ ਸਰਕਾਰ ਨੇ ਲਏ ਸੀ ਵੀ ਆਹ ਪੈਸੇ ਤੁਸੀਂ ਲਓ, ਆਹ ਇਨਸੈਂਟਿਵ ਤੁਹਾਨੂੰ ਅਸੀਂ ਦੇਵਾਂਗੇ ਮਲਟੀ ਬਿਲੀਅਨ ਡਾਲਰ ਦੇ, ਪਰ ਤੁਸੀਂ ਕੈਨੇਡਾ ਦੇ ਵਿੱਚ ਜਿਹੜਾ ਆਪਣਾ ਮੈਨੂਫੈਕਚਰਿੰਗ ਫੁੱਟਪ੍ਰਿੰਟ ਹੈ, ਜਿਹੜੀਆਂ ਕੈਨੇਡੀਅਨ ਜੋਬਸ ਨੇ, ਉਹਨਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਤੁਸੀਂ ਆਪਣਾ ਬਣਦਾ ਸਰਦਾ ਹਰ ਕੰਮ ਵੀ ਕਰੋਗੇ. ਸੋ ਇਸ ਕਰਕੇ ਉੱਧਰੋਂ ਉਹ ਲੀਗਲੀ ਬਾਈਂਡਿੰਗ ਵਾਲੀ ਜਿਹੜੀ ਗੱਲ ਆ ਉਹ ਵੀ ਹੈਗੀ ਆ. ਬਾਕੀ ਵਾਸੂ ਜੀ ਇਹ ਆ ਵੀ ਕੈਨੇਡੀਅਨ ਅਫੀਸ਼ੀਅਲਸ ਅਮਰੀਕਾ ਦੇ ਵਿੱਚ ਨੈਗੋਸੀਏਸ਼ਨਸ ਤੇ 7 ਅਕਤੂਬਰ ਤੋਂ ਹੀ ਰੁੱਝੇ ਹੋਏ ਨੇ, ਗੱਲ ਤਾਂ ਪਹਿਲਾਂ ਦੀ ਚੱਲ ਰਹੀ ਹੈ, ਜਿਹੜਾ ਇਹ ਫਰੈਸ਼ ਰਾਊਂਡ ਆ. 7 ਅਕਤੂਬਰ ਨੂੰ ਹੀ ਗਏ ਸੀ ਮਾਰਕ ਕਾਰਨੀ ਵਾਈਟ ਹਾਊਸ ਦੇ ਦੌਰੇ ਤੇ, ਉਹ ਤੋਂ ਬਾਅਦ ਗੱਲਬਾਤ ਚੱਲਦੀ ਪਈ ਆ, ਵਿੱਚ ਨੂੰ ਲੌਂਗ ਵੀਕਐਂਡ ਦੀ ਮਾੜੀ ਜਿਹੀ ਬ੍ਰੇਕ ਪਈ ਆ, ਪਰ ਗੱਲ ਅਜੇ ਵੀ ਜਾ ਰਹੀ ਹੈ, ਪਰ ਕਿਹੜੇ ਪਾਸੇ ਨੂੰ ਜਾ ਰਹੀ ਆ ਅਜੇ ਤੱਕ ਉਹਨੂੰ ਲੈ ਕੇ ਕੋਈ ਸਪਸ਼ਟਤਾ ਨਹੀਂ ਹੈ. ਪ੍ਰਧਾਨ ਮੰਤਰੀ ਇਹ ਭਰੋਸਾ ਜ਼ਰੂਰ ਦਵਾ ਰਹੇ ਨੇ ਕਿ ਗੱਲਬਾਤ ਵਧੀਆ ਫਰਮ ਫੁਟਿੰਗ 'ਤੇ ਚੰਗੀ ਚੱਲਦੀ ਪਈ ਆ, ਪਰ ਇਹ ਕਿੰਨੀ ਕੁ ਚੰਗੀ ਹੈ ਬਾਅਦ 'ਚ ਹੀ ਪਤਾ ਲੱਗੂ.
ਕੱਲ੍ਹ ਚਾਈਨਾ ਬਾਰੇ ਵੀ ਪੁੱਛਿਆ ਗਿਆ,
ਯੈਸ,
ਉਹਦੇ ਬਾਰੇ ਪੁੱਛਿਆ ਗਿਆ ਪ੍ਰਧਾਨ ਮੰਤਰੀ ਨੂੰ ਮਾਰਕ ਕਾਰਨੀ ਨੂੰ, ਅਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਅਸੀਂ ਇਸ ਵੇਲੇ ਕਾਨੂੰਨਾਂ ਡਿਸਪਿਊਟ ਨੂੰ ਰਿਜ਼ੋਲਵ ਕਰਨ ਵਾਸਤੇ ਕਹਿੰਦੇ ਗੱਲਬਾਤ ਕਰ ਰਹੇ ਹਾਂ। ਅਤੇ ਉਹਨਾਂ ਨੇ ਜ਼ਿਕਰ ਕੀਤਾ ਅਨੀਤਾ ਆਨੰਦ ਦਾ, ਕਹਿੰਦੇ ਵੀ ਅਨੀਤਾ ਆਨੰਦ ਨੇ ਤੁਸੀਂ ਦੇਖਿਓ ਕੱਲ੍ਹ ਮਤਲਬ ਅੱਜ ਟੂਡੇ ਫਰਾਈਡੇ ਵੀ ਉਹਨਾਂ ਨੇ ਮੁਲਾਕਾਤ ਕੀਤੀ ਕਰਨੀ ਹੈ, ਹੁਣ ਉਹ ਮੁਲਾਕਾਤ ਹੋ ਗਈ ਹੈ,
ਹੋ ਚੁੱਕੀ ਹੋਈ ਹੈ।
ਸੋ ਜਿਹੜੇ ਵੈਂਗ ਯੀ ਨੇ ਉਹਨਾਂ ਦੇ ਫੋਰਨ ਅਫੇਅਰਸ ਮਿਨਿਸਟਰ ਚਾਈਨਾ ਦੇ, ਉਹਨਾਂ ਦੇ ਨਾਲ ਤਕਰੀਬਨ 2 ਘੰਟੇ ਗੱਲਬਾਤ ਚੱਲੀ ਹੈ ਅਨੀਤਾ ਆਨੰਦ ਦੀ,
ਅਤੇ
ਉਸ ਤੋਂ ਬਾਅਦ ਦੋਨੋਂ ਧਿਰਾਂ ਵੱਲੋਂ ਜਿਹੜੀਆਂ ਸਟੇਟਮੈਂਟਸ ਜਾਰੀ ਕੀਤੀਆਂ ਗਈਆਂ ਨੇ ਬੜੀਆਂ ਪੋਜ਼ਿਟਿਵ ਨੇ, ਅਤੇ ਚਾਈਨਾ ਵੱਲੋਂ ਕਿਹਾ ਜਾ ਰਿਹਾ ਵੀ ਇਸ ਮੁਲਾਕਾਤ ਦੇ ਨਾਲ ਜਿਹੜੀ ਸਾਡੀ ਆਪਸੀ ਡਿਸਕਸ਼ਨ ਹੈ ਉਹਨੂੰ ਇੱਕ ਨਵੀਂ ਸ਼ੁਰੂਆਤ ਵੱਲ ਅਸੀਂ ਲੈ ਕੇ ਜਾ ਰਹੇ ਹਾਂ, ਅ ਨਿਊ ਸਟਾਰਟ, ਉਹਨਾਂ ਨੇ ਇੱਕ ਨਿਊ ਸਟਾਰਟਿੰਗ ਪੁਆਇੰਟ ਇਹ ਜਿਹੜਾ ਸ਼ਬਦ ਇਸਤੇਮਾਲ ਕੀਤਾ, ਇਹ ਫਰੇਜ਼ ਇਸਤੇਮਾਲ ਕੀਤਾ। ਅਤੇ ਕੋਈ ਇਮੀਡੀਏਟ ਬ੍ਰੇਕ ਥਰੂ ਦੇ ਸੰਕੇਤ ਦੋਨੋਂ ਸਟੇਟਮੈਂਟਸ ਦੇ ਵਿੱਚੋਂ ਨਹੀਂ ਹੈਗੇ, ਪਰ ਦੋਨੋਂ ਧਿਰਾਂ ਨੇ ਬਹੁਤ ਪੋਜ਼ਿਟਿਵ ਸਟੇਟਮੈਂਟਸ ਨੇ ਦੋਨੋਂ ਪਾਸਿਓਂ। ਅਤੇ ਪਿਛਲੇ 8 ਸਾਲਾਂ ਦੇ ਵਿੱਚ ਅਨੀਤਾ ਆਨੰਦ ਦੂਸਰੇ ਕੈਨੇਡੀਅਨ ਫੋਰਨ ਅਫੇਅਰਸ ਮਿਨਿਸਟਰ ਨੇ ਜਿਹੜੇ ਬੀਜਿੰਗ ਗਏ ਨੇ, ਚਾਈਨਾ ਗਏ ਨੇ। ਸੋ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ ਰਿਸ਼ਤੇ ਨੇ ਉਹ ਬਿਹਤਰ ਹੋ ਜਾਣਗੇ।
ਅਤੇ ਆਉਂਦੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 31 ਅਕਤੂਬਰ ਅਤੇ 1 ਨਵੰਬਰ ਨੂੰ ਜਿਹੜਾ ਏਪੈਕਸ ਸਮਿਟ ਹੋਣਾ ਸਾਊਥ ਕੋਰੀਆ,
ਹਾਂਜੀ,
ਉੱਥੇ ਉਹਨਾਂ ਨੇ ਜਾਣਾ, ਅਤੇ ਉਮੀਦ ਇਹ ਹੈ ਕਿ ਉੱਥੇ ਸ਼ੀ ਜਿਨਪਿੰਗ ਦੇ ਨਾਲ ਮਾਰਕ ਕਾਰਨੀ ਦੀ ਮੁਲਾਕਾਤ ਵੀ ਹੋਈ।
ਸੋ ਮੰਨਿਆ ਜਾਂਦਾ ਕਿ ਅਨੀਤਾ ਆਨੰਦ ਦਾ ਦੌਰਾ ਤਾਂ ਹੀ ਕਰਾਇਆ ਗਿਆ ਵੀ ਉਹ ਮਾਹੌਲ ਜਿਹਾ ਤਿਆਰ ਕਰਨ, ਜਿਵੇਂ ਮੈਕਸੀਕੋ ਵਿੱਚ ਵੀ ਆਪਾਂ ਦੇਖਿਆ ਵੀ ਪਹਿਲਾਂ ਮਿਨਿਸਟਰ ਭੇਜੇ ਗਏ ਫਿਰ ਪ੍ਰਧਾਨ ਮੰਤਰੀ ਆਪ ਗਏ, ਉਸੇ ਤਰ੍ਹਾਂ ਚਾਈਨਾ ਦੇ ਵਿੱਚ ਵੀ ਚਾਹੁੰਦੇ ਨੇ ਸ਼ੀ ਜਿਨਪਿੰਗ ਨੂੰ ਮਿਲਣਾ। ਕੱਲ੍ਹ ਇੱਕ ਚੀਜ਼ ਹੋਰ ਜ਼ਿਕਰ ਕੀਤਾ, ਮੈਂ ਕੁਇਕਲੀ ਮੈਂਸ਼ਨ ਕਰ ਦਵਾਂ ਕਿ ਉਹਨਾਂ ਨੇ ਕਿਹਾ ਵੀ ਮੈਂ ਕਹਿੰਦੇ ਮਿਡਲ ਈਸਟ ਤੋਂ ਕਹਿੰਦੇ ਬੜਾ ਇੰਟਰਸਟ ਆ ਰਿਹਾ ਕਹਿੰਦੇ ਕੈਨੇਡਾ ਪ੍ਰਤੀ। ਐਕਚੁਲੀ ਜਦੋਂ ਗਏ ਸੀ ਇਜਿਪਟ ਪ੍ਰਧਾਨ ਮੰਤਰੀ, ਉਦੋਂ ਉੱਥੇ ਹੋਇਆ ਕੀ ਸੀ ਕਿ ਡੋਨਲਡ ਟਰੰਪ ਲੇਟ ਹੋ ਗਏ
ਜਿਹੜੀ ਗਾਜ਼ਾ ਪੀਸ ਡੀਲ, ਗਾਜ਼ਾ ਐਂਡ,
ਹਾਂ, ਉਹਦੇ ਵਾਸਤੇ ਗਏ ਸੀ। ਤੇ ਡੋਨਲਡ ਟਰੰਪ ਇਜ਼ਰਾਈਲ ਪਹਿਲਾਂ ਗਏ ਹੋਏ ਸੀ, ਉਹਨਾਂ ਨੂੰ ਉੱਥੇ ਪਾਰਲੀਮੈਂਟ ਨੂੰ ਸੰਬੋਧਨ ਕਰਨਾ ਸੀ, ਉੱਥੇ ਕਈ ਘੰਟੇ ਉਹ ਡਿਲੇ ਹੋ ਗਏ, ਤੇ ਜਿਹੜੇ ਵਰਲਡ ਲੀਡਰਸ ਉੱਥੇ ਪਹੁੰਚੇ ਸੀ ਇਜਿਪਟ ਫਾਰ ਦੈਟ ਪੀਸ ਸਮਿਟ, ਉੱਥੇ ਬੈਠੇ ਇੱਕ ਦੂਜੇ ਨਾਲ ਝਾਕਦੇ ਰਹੇ, ਗੱਲਾਂ ਬਾਤਾਂ
ਕਰਦੇ ਰਹੇ,
ਵੇਟਿੰਗ ਫਾਰ ਡੋਨਲਡ ਟਰੰਪ ਟੂ ਅਰਾਈਵ। ਤੇ ਦੱਸਿਆ ਜਾਂਦਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉੱਥੇ ਟ੍ਰੇਡ ਦੀ ਗੱਲਬਾਤ ਕਰਨੀ ਸ਼ੁਰੂ ਕਰਤੀ ਅਰਬ ਲੀਡਰਸ ਦੇ ਨਾਲ, ਤੇ ਫਿਰ ਕੱਲ੍ਹ ਜਿਹੜੀ ਇਹ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮਿਡਲ ਈਸਟ ਦੇ ਵਿੱਚ ਬੜਾ ਇੰਟਰਸਟ ਹੈ ਕੈਨੇਡਾ ਪ੍ਰਤੀ, ਤੇ ਉਹ ਇੱਥੇ ਆ ਕੇ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ, ਸਾਡੇ ਨਾਲ ਵਪਾਰ ਕਰਨਾ ਚਾਹੁੰਦੇ ਨੇ। ਸੋ ਪ੍ਰਧਾਨ ਮੰਤਰੀ ਨੇ ਕੱਲ੍ਹ ਇਹ ਵੀ ਜ਼ਿਕਰ ਕੀਤਾ ਕਿ ਜਿਹੜੀ ਹੁਣ ਨਵੰਬਰ ਦੇ ਵਿੱਚ ਜੋਹਾਨਸਬਰਗ ਸਾਊਥ ਅਫਰੀਕਾ ਦੇ ਵਿੱਚ G20 ਸਮਿਟ ਹੋਣੀ ਹੈ, ਉੱਥੇ ਉਹ ਜਾਣਾ ਉਹਨਾਂ ਨੇ, ਤੇ ਰਸਤੇ ਦੇ ਵਿੱਚ ਕਹਿੰਦੇ ਪਹਿਲਾਂ ਮੈਂ UAE ਹੋ ਕੇ ਜਾਵਾਂਗਾ। ਸੋ ਮਿਡਲ ਈਸਟ ਦਾ ਵੀ ਦੌਰਾ ਪ੍ਰਧਾਨ ਮੰਤਰੀ ਕਰਨਾ ਚਾਹੁੰਦੇ ਨੇ।
ਵੱਲਾ ਹਬੀਬੀ। ਬਸ ਜੀ, ਸਮਾਂ ਆਪਣੇ ਕੋਲ ਘੱਟ ਹੈ, ਪਰ ਦੋ ਹੋਰ ਮੇਜਰ ਇੰਟਰਨੈਸ਼ਨਲ ਲੈਵਲ ਦੀਆਂ ਸਟੋਰੀਜ਼ ਆਪਾਂ ਕੁਇਕਲੀ ਉਹਨਾਂ ਦਾ ਜ਼ਿਕਰ ਕਰ ਲਈਏ। ਅੱਜ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਵਾਈਟ ਹਾਊਸ ਆ ਰਹੇ ਨੇ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰਨ। ਇਸ ਮੁਲਾਕਾਤ ਤੋਂ ਪਹਿਲਾਂ ਯੈਸਟਰਡੇ ਡੋਨਲਡ ਟਰੰਪ ਨੇ ਇੱਕ ਘੰਟੇ ਤੋਂ ਵੀ ਵੱਧ ਸਮਾਂ ਵਲਾਦੀਮਿਰ ਪੁਤਿਨ ਨਾਲ ਫੋਨ 'ਤੇ ਗੱਲ ਕੀਤੀ ਆ, ਅਤੇ ਵਲਾਦੀਮਿਰ ਪੁਤਿਨ ਨਾਲ ਉਸ ਗੱਲਬਾਤ ਦੇ ਵਿੱਚ ਹੁਣ ਟਰੰਪ ਦਾ ਦੇਖੋ ਜ਼ੋਰ ਹੁਣ ਇੱਧਰਲੇ ਪਾਸੇ ਲੱਗਿਆ ਹੋਇਆ ਕਿ ਯੂਕਰੇਨ ਅਤੇ ਰਸ਼ੀਆ ਵਿਚਕਾਰ ਜਿਹੜਾ ਇਹ ਕੌਨਫਲਿਕਟ ਬਣਿਆ ਹੋਇਆ ਵੀ ਇਹਦਾ ਵੀ ਕੋਈ ਨਾ ਕੋਈ ਸੋਲਿਊਸ਼ਨ ਕਰਾ ਦਈਏ। ਇਜ਼ਰਾਈਲ ਅਤੇ ਗਾਜ਼ਾ ਵਾਲੀ ਜਿਹੜੀ ਸੀਜ਼ ਫਾਇਰ ਆ, ਹਾਲਾਂਕਿ ਉਹਨੂੰ ਲੈ ਕੇ ਵੀ ਅਜੇ ਕਹਿ ਲਓ ਵੀ ਡਾਵਾਂਡੋਲ ਜਿਹੀ ਗੱਲ ਹੈ, ਅਜੇ ਵੀ ਇਸ ਗੱਲ ਦਾ ਇਹ ਝੋਰਾ ਜਿਹਾ ਲੱਗਿਆ ਰਹਿੰਦਾ ਵੀ ਕਿਤੇ ਦੁਬਾਰਾ ਤੋਂ ਉੱਥੇ ਹਾਲਾਤ ਨਾ ਖਰਾਬ ਹੋ ਜਾਣ, ਵਾਰ ਵਾਲੇ ਪਾਸੇ ਨਾ ਤੁਰ ਪੈਣ। ਪਰ ਹੁਣ ਟਰੰਪ ਦਾ ਫੋਕਸ ਹੈਗਾ ਯੂਕਰੇਨ ਅਤੇ ਰਸ਼ੀਆ, ਜੋ ਕਿ ਬੜਾ ਵੱਖਰੇ ਕਿਸਮ ਦਾ ਕੌਨਫਲਿਕਟ ਆ। ਇਜ਼ਰਾਈਲ ਅਤੇ ਗਾਜ਼ਾ ਵਾਲੀ ਸਥਿਤੀ ਨਾਲ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ। ਪਰ ਕੱਲ੍ਹ ਜਿਹੜੀ ਇਹਨਾਂ ਦੀ ਗੱਲ ਹੋਈ ਆ ਵਲਾਦੀਮਿਰ ਪੁਤਿਨ ਨਾਲ, ਉਹਦੇ 'ਚ ਇਹਨਾਂ ਨੇ ਕਿਹਾ ਵੀ ਆਉਂਦੇ ਸਮੇਂ 'ਚ ਮਿਲਦੇ ਹਾਂ, ਹੰਗਰੀ ਦੇ ਵਿੱਚ, ਬੁਡਾਪੈਸਟ ਹੰਗਰੀ ਦੇ ਵਿੱਚ ਮਿਲਣ ਦੀ ਗੱਲ ਹੋਈ ਆ, ਕਦੋਂ ਅਜੇ ਉਹ ਕਲੀਅਰ ਨਹੀਂ। ਉਸ ਗੱਲਬਾਤ ਤੋਂ ਬਾਅਦ ਅੱਜ ਵਲਾਦੀਮਿਰ ਜ਼ੇਲੈਂਸਕੀ ਯੂਕਰੇਨ ਦੇ ਰਾਸ਼ਟਰਪਤੀ ਵਾਈਟ ਹਾਊਸ ਆਏ ਨੇ, ਪਰ ਉਹਨਾਂ ਦੀ ਜਿਹੜੀ ਮੰਗ ਆ, ਉਹਨਾਂ ਦੀ ਮੰਗ ਆ ਕਿ ਮੈਨੂੰ ਤਾਂ ਤੁਸੀਂ ਮਿਲਟਰੀ ਇਕਵਿਪਮੈਂਟ ਦਿਓ, ਜਿਹੜੀਆਂ ਉਹ ਮਾਰੂ ਮਿਜ਼ਾਈਲਸ ਨੇ ਟੌਮਹੌਕ ਦੀ 600 ਕਿਲੋਮੀਟਰ ਦੀ ਮਾਰ ਰੱਖ,
1600 ਕਿਲੋਮੀਟਰ ਦੀ 1600 ਕਿਲੋਮੀਟਰ ਦੀ ਉਹਦੀ ਰੇਂਜ ਆ। ਅਤੇ ਉਸ ਤੋਂ ਪਹਿਲਾਂ ਜਿਹੜੀਆਂ ਵੀ ਕੋਈ ਮਿਜ਼ਾਈਲਸ ਅਜੇ ਤੱਕ ਅਮਰੀਕਾ ਵੱਲੋਂ ਦਿੱਤੀਆਂ ਗਈਆਂ ਨੇ ਜਾਂ ਜਿਨ੍ਹਾਂ ਬਾਰੇ ਗੱਲਬਾਤ ਚੱਲ ਰਹੀ ਆ, ਉਹਨਾਂ ਦੀ ਰੇਂਜ ਸਾਰੀ 460 ਕਿਲੋਮੀਟਰ ਜਾਂ 300 ਕਿਲੋਮੀਟਰ ਦੀ ਰੇਂਜ ਹੁੰਦੀ ਆ,
ਅਟੈਕਮਸ,
ਅਟੈਕਮਸ ਵੀ, ਅਤੇ ਉਸ ਤੋਂ ਬਾਅਦ ਈ ਰੈਮਸ ਵੀ, ਜਿਹੜੀਆਂ ERAM ਜਿਹੜੀਆਂ ਐਕਸਟੈਂਡਡ ਰੇਂਜ ਅਟੈਕ ਮਿਨਿਸ਼ਨ ਵਾਲੀਆਂ।
ਪਰ ਰਸ਼ੀਆ ਜੀ
ਹੁਣ ਇਹ 1600 ਕਿਲੋਮੀਟਰ ਰੇਂਜ ਵਾਲੀ ਮਿਜ਼ਾਈਲ ਦੀ ਮੰਗ ਕਰ ਰਹੇ ਨੇ। ਡੋਨਲਡ ਟਰੰਪ ਨੇ ਮਿਡਲ ਈਸਟ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਸੀ, ਕਹਿੰਦੇ ਵੀ ਮੇਰੇ ਕੋਲੋਂ ਹੁਣ ਉਹ ਜਿਹੜੀਆਂ ਟੌਮਹੌਕ ਮਿਜ਼ਾਈਲਸ ਮੰਗ ਰਹੇ ਨੇ, ਅਤੇ ਕਹਿੰਦੇ ਮੈਂ ਰਸ਼ੀਆ ਨੂੰ ਪੁੱਛੂੰਗਾ ਵੀ ਫਿਰ ਦੇ ਦਈਏ ਅਸੀਂ ਯੂਕਰੇਨ ਨੂੰ ਇਹ ਮਿਜ਼ਾਈਲਸ। ਸੋ ਹੁਣ ਅੱਜ ਯੂਕਰੇਨ ਦੇ ਰਾਸ਼ਟਰਪਤੀ ਵਾਈਟ ਹਾਊਸ ਵਿੱਚ ਆ ਰਹੇ ਨੇ ਇਹ ਵਾਲੀਆਂ ਮਿਜ਼ਾਈਲਸ ਮੰਗਣ ਵਾਸਤੇ, ਅਤੇ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਪੁਤਿਨ ਨਾਲ ਉਹ ਫੋਨ 'ਤੇ ਗੱਲਬਾਤ ਕਰਦੇ ਆ, ਅਤੇ ਪੁਤਿਨ ਨਾਲ ਵੀ ਫੋਨ 'ਤੇ ਗੱਲਬਾਤ ਦੇ ਵਿੱਚ ਉਹਨਾਂ ਨੇ ਡੋਨਲਡ ਟਰੰਪ ਨੇ ਇਸ ਗੱਲ ਦਾ ਜ਼ਿਕਰ ਕੀਤਾ ਵੀ ਮੇਰੇ ਕੋਲ ਕੱਲ੍ਹ ਜ਼ੇਲੈਂਸਕੀ ਆ ਰਿਹਾ ਵੀ ਦੇਖ ਲਓ ਫਿਰ ਅਸੀਂ ਉਹਨਾਂ ਨੂੰ ਦੇ ਦਈਏ ਲੌਂਗ ਰੇਂਜ ਮਿਜ਼ਾਈਲਸ।
ਜੀ ਤਾਂ ਅੱਛਾ, ਇਹਨੂੰ ਲੈ ਕੇ ਰਸ਼ੀਅਨ ਐਸਟੈਬਲਿਸ਼ਮੈਂਟ ਵਲਾਦੀਮਿਰ ਪੁਤਿਨ ਅਤੇ ਬਾਕੀ ਅਧਿਕਾਰੀ ਪਹਿਲਾਂ ਇਹ ਗੱਲ ਆਖਦੇ ਰਹੇ ਨੇ ਕਿ ਜੇ ਪੱਛਮੀ ਮਿਜ਼ਾਈਲ ਇਸ ਹਿਸਾਬ ਨਾਲ ਡੀ ਰਿਮੇਨਸ ਟੂ ਬੀ ਸੀਨ।
ਤੇ ਜਿਹੜੀ ਹੰਗਰੀ ਵਾਲੀ ਮੀਟਿੰਗ ਦੀ ਗੱਲ ਕੀਤੀ ਹੈ ਡੋਨਲਡ ਟਰੰਪ ਨੇ, ਉਸ ਤੋਂ ਪਹਿਲਾਂ ਅਗਲੇ ਹਫ਼ਤੇ ਦੋਨੋਂ ਮੁਲਕਾਂ ਦੀਆਂ ਜਿਹੜੀਆਂ ਡੈਲੀਗੇਸ਼ਨਸ ਨੇ, ਅਮੈਰੀਕਨ ਡੈਲੀਗੇਸ਼ਨ ਲੈਡ ਬਾਏ ਮਾਰਕੋ ਰੂਬੀਓ ਸੈਕਰਟਰੀ ਆਫ ਸਟੇਟ, ਇਹਨਾਂ ਦੇ ਵਿਚਕਾਰ ਵੀ ਕਹਿੰਦੇ ਗੱਲਬਾਤ ਹੋਏਗੀ ਅਗਲੇ ਹਫ਼ਤੇ। ਇਹਦਾ ਵੈਨਿਊ ਨਹੀਂ ਪਤਾ ਕਿੱਥੇ ਹੋਏਗੀ, ਜਿਹੜੀ ਡੋਨਲਡ ਟਰੰਪ ਵਾਲੀ ਮੁਲਾਕਾਤ ਉਹਦਾ ਵੈਨਿਊ ਪਤਾ,
ਤਰੀਕ ਨਹੀਂ ਪਤਾ,
ਉਹਦੀ ਟਾਈਮਲਾਈਨ ਨਹੀਂ ਪਤਾ ਵੀ ਉਹ ਕਦੋਂ ਹੋਣੀ ਹੈ। ਤੇ ਜਿਹੜੀ ਇਹ ਡੈਲੀਗੇਸ਼ਨ ਦੀ ਮੀਟਿੰਗ ਹੈ ਅਗਲੇ ਹਫ਼ਤੇ ਹੋਣੀ ਕਿੱਥੇ ਪਤਾ ਨਹੀਂ, ਸੋ ਪਤਾ ਕੁਛ ਵੀ ਨਹੀਂ। ਤੇ ਵਿਜੇ ਜੀ, ਇਹਦੇ ਵਿੱਚ ਹੁਣ ਇਹ ਵੀ ਮੰਨਿਆ ਜਾਂਦਾ ਕਿ ਜ਼ੇਲੈਂਸਕੀ ਨੇ ਆ ਕੇ ਇਹ ਵੀ ਮੰਗ ਕਰਨੀ ਹੈ ਕਿ ਅਮਰੀਕਾ ਰਸ਼ੀਆ ਦੇ ਉੱਤੇ ਸੈਂਕਸ਼ਨਸ ਵੀ ਵਧਾਵੇ।
ਜੀ ਜੀ।
ਤੇ ਡੋਨਲਡ ਟਰੰਪ ਉਸ ਤੋਂ ਬੜਾ ਪਰਹੇਜ਼ ਕਰ ਰਹੇ ਨੇ, ਕਿਉਂਕਿ ਉਹ ਵਾਰ ਵਾਰ ਕਹਿੰਦੇ ਆ ਪਹਿਲਾਂ ਯੂਰਪ ਵਾਲੇ ਤੇਲ ਖਰੀਦਣਾ ਬੰਦ ਕਰਨ, ਇੰਡੀਆ ਤੇਲ ਖਰੀਦਣਾ ਬੰਦ ਕਰੇ, ਤੇ ਫਿਰ ਅਸੀਂ ਕੋਈ ਸੈਂਕਸ਼ਨ ਲਗਾਵਾਂਗੇ, ਅਸੀਂ ਤਾਂ ਕ੍ਰੋਸ ਦਾ ਪੌਂਡ ਬੈਠੇ ਹਾਂ, ਅਸੀਂ ਤਾਂ ਦੂਰ ਬੈਠੇ ਹਾਂ। ਤੇ ਸੋ ਦੇਖਦੇ ਹਾਂ, ਉਹਨਾਂ ਨੇ ਇੰਡੀਆ ਬਾਰੇ ਵੀ ਜਿਹੜੀ ਗੱਲ ਕਰਤੀ ਸੀ ਕਿ ਮੋਦੀ ਨੇ ਉਹਨਾਂ ਨੂੰ ਕਿਹਾ ਕਿ ਵੀ ਉਹ ਹੁਣ ਤੇਲ ਨਹੀਂ ਖਰੀਦਣਗੇ ਰਸ਼ੀਆ ਤੋਂ, ਤੇ ਇੰਡੀਆ ਵੱਲੋਂ ਇਹ ਕਿਹਾ ਗਿਆ ਕਹਿੰਦੇ ਸਾਡੀ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ ਦੋਨੋਂ ਆਗੂਆਂ ਦੀ।
ਪਰ ਵਾਸੂ ਜੀ, ਇੰਟਰਨੈਸ਼ਨਲੀ ਕੁਝ ਡੇਟਾ ਅਨਾਲਿਸਿਸ ਇਹ ਚੀਜ਼ ਜ਼ਰੂਰ ਦਸਾਉਂਦਾ ਪਿਆ ਵੀ ਇੰਡੀਆ ਵੱਲੋਂ ਰਸ਼ੀਆ ਤੋਂ ਖਰੀਦੇ ਜਾਂਦੇ ਤੇਲ ਦੀ ਜਿਹੜੀ ਖਰੀਦਦਾਰੀ ਆ ਉਹਦੇ ਵਿੱਚ ਕਟੌਤੀ ਹੋਣੀ ਸ਼ੁਰੂ ਹੋ ਚੁੱਕੀ ਹੈ। 30-35% ਜੇ ਪਿਛਲੇ ਸਮੇਂ ਨਾਲ ਕੰਪੇਅਰ ਕਰੀਏ, ਬਸ 35% ਘੱਟ ਤੇਲ ਖਰੀਦਿਆ ਗਿਆ ਹੈ ਜਿਹੜੀ ਕਿ ਰੀਸੈਂਟ ਰਿਪੋਰਟ ਆ। ਕਿਉਂਕਿ
ਇੰਡੀਆ ਨੇ ਕਦੇ ਵੀ ਉਸ ਇਹ ਡੋਨਲਡ ਟਰੰਪ ਦੀ ਸਟੇਟਮੈਂਟ ਤੋਂ ਬਾਅਦ ਡਾਇਰੈਕਟਲੀ ਡਿਨਾਈ ਵੀ ਨਹੀਂ ਕੀਤਾ ਕਿ ਅਸੀਂ ਹੁਣ ਤੇਲ ਖਰੀਦਣਾ ਬੰਦ ਨਹੀਂ ਕਰ ਰਹੇ ਜਾਂ ਸਮਥਿੰਗ ਦੈਟ। ਸੋ ਉਹ ਬਿਲਕੁਲ ਕੌਸ਼ੀਅਸਲੀ ਟ੍ਰੈਡ ਕਰ ਰਹੇ ਨੇ, ਲਾਈਕ ਮੈਨੀ ਅਦਰ ਕੰਟਰੀਜ਼ ਲਾਈਕ ਕੈਨੇਡਾ ਵਿਦ ਯੂਨਾਈਟਿਡ ਸਟੇਟਸ ਆਫ ਅਮੈਰੀਕਾ। ਕਿਉਂਕਿ ਡੋਨਲਡ ਟਰੰਪ ਨੂੰ ਕੋਈ ਵੀ ਪਤਾ ਨਹੀਂ ਨਾ, ਵੈਨ ਯੂ ਰਬ ਹਿਮ ਦ ਰੋਂਗ ਵੇ,
ਬਿਲਕੁਲ,
ਸੋ ਕੋਈ ਵੀ ਇਹਨੂੰ ਛੇੜਨਾ ਨਹੀਂ ਚਾਹੁੰਦਾ, ਕਹਿੰਦੇ ਬਚਾਅ ਦੇ ਵਿੱਚ ਹੀ ਬਚਾਅ ਹੈ।
ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਜੀ।
ਸ਼ਾਮੀ ਤੁਹਾਨੂੰ ਸੁਣਦੇ ਹਾਂ, ਹੈਵ ਅ ਨਾਈਸ ਵੀਕਐਂਡ, ਸੋਮਵਾਰ ਗੱਲ ਕਰਦੇ ਹਾਂ।
ਥੈਂਕ ਯੂ ਵੈਰੀ ਮਚ।